ਸਤਨਾਮ ਵਾਹਿਗੁਰੂ ਸਾਹਿਬ ਜੀਓ ਮਹਲਾ ਦੂਜਾ ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਘਾਲੇ ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸ਼ਬਦ ਵਿਚਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਸਤਿਗੁਰੂ ਲੋਕ ਪਰਲੋਕ ਦੇ ਰੱਖਿਅਕ ਸਰਬ ਕਲਾ ਸਮਰੱਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਗੁਰੂ ਸਵਾਰੇ ਸਤਸੰਗੀ ਜਨੋ, ਆਪ ਜੀ ਭਾਗਸ਼ਾਲੀ ਹੋ ਜੋ ਕਿ ਗੁਰੂ ਦਰਬਾਰ ਵਿੱਚ ਪਹੁੰਚ ਕੇ ਅਮੋਲਕ ਜੀਵਨ ਨੂੰ ਸਫਲ ਕਰ ਰਹੇ ਹੋ। ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਅੱਜ ਦਾ ਸਲੋਕ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਨੇ ਬਚਨ ਕੀਤੇ ਕਿਉਂਕਿ ਧਾਰਮਿਕ ਜਗਤ ਵਿੱਚ ਘਾਲਣਾ ਮਿਹਨਤ ਇਹਦੀ ਬੜੀ ਜ਼ਰੂਰਤ ਪੈਂਦੀ ਹੈ। ਇਸ ਮਾਰਗ ਤੇ ਵੀ ਬਹੁਤ ਮਿਹਨਤ ਘਾਲਣਾ ਕਰਨੀ ਪੈਂਦੀ ਹੈ, ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਮਿਹਨਤ ਕਰਨ ਵਾਲਾ ਗਲਤ ਮਿਹਨਤ ਕਰਦਾ ਹੈ, ਠੀਕ ਨਹੀਂ ਕਰਦਾ। ਜਿਵੇਂ ਸਾਜ਼ਾਂ ਦੀ ਦੁਨੀਆ ਹੈ, ਸੰਗੀਤ ਦੀ ਦੁਨੀਆ ਹੈ, ਉਹਦੇ ਵਿੱਚ ਜਿਹੜਾ ਸਿਖਿਆਰਥੀ ਹੈ ਉਸ ਨੂੰ ਰਿਆਜ਼ ਕਰਨਾ ਪੈਂਦਾ ਹੈ। ਰਿਆਜ਼ ਦਾ ਮਤਲਬ ਅਭਿਆਸ, ਆਪਣੇ ਗਲੇ ਨੂੰ ਠੀਕ ਕਰਨ ਵਾਸਤੇ ਹਰ ਰੋਜ਼ ਅਭਿਆਸ ਕਰਨਾ ਪੈਂਦਾ ਔਰ ਉਹ ਅਲਾਪ ਕਰਦਾ, ਬੈਠ ਕੇ ਅਭਿਆਸ ਕਰਦਾ ਕਈ ਘੰਟੇ। ਪਰ ਜੇ ਉਹ ਅਭਿਆਸ ਗਲਤ ਕਰ ਲਵੇ, ਉਹਦੇ ਉੱਤੇ ਉਸਤਾਦ ਨਹੀਂ, ਦੱਸਣ ਵਾਲਾ ਨਹੀਂ ਵੀ ਕਿਵੇਂ ਕਰਨਾ, ਤਾਂ ਇਹ ਗੱਲ ਸ਼ਰਤੀਆ ਹੈ, ਉਹਦਾ ਗਲਾ ਸੁਰੀਲਾ ਹੋਣ ਦੀ ਬਜਾਏ ਹੋਰ ਬਦਤਰ ਹੋ ਜਾਏਗਾ। ਕੋਈ ਵੀ ਮਾਰਗ ਹੈ, ਕਿਸੇ ਵੀ ਖਿੱਤੇ ਵਿੱਚ ਕੰਮ ਕਰਨਾ ਹੋਵੇ, ਇਕੱਲਾ ਕੰਮ ਕੀਤਿਆਂ ਬੰਦਾ ਸਫਲ ਨਹੀਂ ਹੁੰਦਾ। ਧਿਆਨ ਦੇਣਾ, ਕੰਮ ਕਰਨਾ ਬੜਾ ਜ਼ਰੂਰੀ ਹੈ, ਮਿਹਨਤ ਕਰਨੀ ਬੜੀ ਜ਼ਰੂਰੀ ਹੈ, ਪਰ ਇਕੱਲੀ ਮਿਹਨਤ ਕੰਮ ਨਹੀਂ ਦਿੰਦੀ। ਜਿੰਨਾ ਚਿਰ ਉਸ ਮਿਹਨਤ ਨੂੰ ਠੀਕ ਢੰਗ ਨਾਲ ਨਾ ਕੀਤਾ ਜਾਏ, ਨਹੀਂ ਤੇ ਗਲਤ ਚਲਾ ਜਾਏਗਾ। ਬੜੀਆਂ ਉਦਾਹਰਣਾਂ ਦਿੱਤੀਆਂ ਵਿਦਵਾਨਾਂ ਨੇ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਵੀ ਉਦਾਹਰਣਾਂ ਬਹੁਤ ਦਿੱਤੀਆਂ। ਅੱਜ ਦੇ ਸਲੋਕ ਵਿੱਚ ਗੁਰੂ ਅੰਗਦ ਦੇਵ ਜੀ ਕਹਿ ਰਹੇ ਨੇ ਕਿ ਜੇ ਕੋਈ ਮਨੁੱਖ ਬਹੁਤ ਹੀ ਘਾਲਣਾ ਕਰ ਲਏ ਮੂੜ ਮਤ ਦੇ ਨਾਲ, ਮੂਰਖਤਾ ਦੇ ਨਾਲ, ਧਰਮ ਦੇ ਮਾਰਗ ਤੇ ਬਹੁਤ ਹੀ ਘਾਲਣਾ ਕਰ ਲਏ, ਦਿਨ ਰਾਤ ਲੱਗਾ ਰਹੇ, ਪਾਣੀ ਦੀ ਤਰ੍ਹਾਂ ਵਹਿੰਦਾ ਰਹੇ ਉਹਦਾ ਜਪ ਤਪ, बड़ी मेहनत करे पर वो इस मन दे हठ द्वारा घालनी कोई घालना द्वारा इस रस्ते दे उते कामयाब नहीं हो सकता, कामयाबी उसनु नहीं मिल सकती। मन हठ तरफ ना जिपई, जिपई का मतलब है जितना, मन हठ का भाव है मन दे जोर नाल, तरफ का मतलब है पासा। अकाल पुरख वाहगुरु का पासा जिहड़ा है उहदा जिहड़ा मार्ग है, जे बहुता घाले, जे कोई मनुख बहुती घालना करे, दिन रात लगा रहे, बड़ी मेहनत करे, नहीं जितया जा सकता। पर मेहनत करनी बड़ी जरूरी है। इस विषय नूं आपां अज गुरु ग्रंथ साहिब जी की रहनुमाई विच विचारन दा यतन करांगे कि मेहनत करनी भी है पर मेहनत दा तरीका किहड़ा है, जुगत किहड़ी है। वैसे तो कल भी शाम दे दीवान विच यही विशा चलदा रहा। ता काम करना जरूरी है पर जे वह ठीक ना किया तो मेहनत भी कर लेगा तो पहुंचेगा भी किते नहीं। सतगुरु ने उदाहरण दित्तियां, कहिंदे एक बैल सवेरे तुरदा है, हरट दे अगे जुप जांदा है। हरटां हुंदियां सी पहलां खूह नूं चलाउण वास्ते, जिमीदार उहदे अगे बलद नूं जो लैंदे सी तो सारा दिन उहदे अखां दे आले पासे खोपे चाड़ दिते सन, जांदे सन कवर जिसनूं कहिंदे कि उह तुरदा रहे। तां उहदे विच उहनूं जदों जो दिता जांदा सी, उहदे कंधे दे उत्ते जूड़ा रख दिता जांदा सी, ते उह जिहड़ी हरट है उह गोल घुम्मदी है। जे किसे ने वेखी होवे जां तुसीं अज भी वेख सकदे हो, जिथे गन्ने पीड़े जाते ने, गुड़ बनाया जाता, उथे भी यह जुगत वरती जाती है। हुण तां तरीके तब्दील हो गए। तां उस थां ते बल्द नूं जो दिता जाता कि उन्हें गोल घूमना उस मशीन के दुआले, एक लकड़ नूं गेड़ना उसने, वह गोल घूमी जाता है ते उहदियां अखां ते खोपे चाड़ दिते जाते हैं। हुण उहनूं भुलेखा पैंदा कि सवेरे किसे ने मैनूं तोरिया सी, उह अजे भी पिछे आ रहा है। यह भरम पै जांदा। जिमीदार सारा दिन उहदे पिछे नहीं तुरदा, एक दो गेड़े लाउंदा है, अखां दे दुआले कवर चढ़े हुंदे ने खोपे, उह भुलेखा उसनूं बन जांदा है कि उस हरप दी जिहड़ी आवाज है उहनूं भुलेखा पैंदा भी मेरे पिछे कोई आदमी तुर रहा, उहदे पैरां दी आवाज है। सारा दिन तुरिया, सारा दिन तुरिया ते शाम नूं उहने सोचिया कि अज मैं सारा दिन तुरिया बड़ी दूर किसे पिंड विच पहुंच जावांगा, बड़ी मेहनत कीती है। शाम नूं जदों जिमीदार ने उहदे कंधे तों जूड़ा लाया और उहदे अखां तों खोपे खोले, उहने वेख्या जिथों जोया सी उत्थे खड़ा है, पहुंचिया किते भी नहीं, तुरिया बहुत, मेहनत बड़ी कीती पर गोल तुरदा रहा। तुरना काफी नहीं, किधर तुरना यह बड़ा जरूरी है। तुरन नाल कुछ नहीं होंदा, बड़े लोग तुर रहे हैं, तुरना काफी नहीं है। बंदा किहड़े पासे तुर रहा सवाल यह है। जपना काफी नहीं, जप किहड़े ढंग नाल रहा है यह जानना बड़ा जरूरी है। नहीं तो उथे गेड़ा खा के फिर उथे आ जाएगा, फिर उथे आ जाएगा परत। ता ए बल्द जेड़ा उथे दा उथे खड़ा हो गया। चलो उन्हें तो कुछ ना कुछ सवार भी लिया, सारा दिन तुरिया ते पानी निकलिया विचों, जमीन नू पानी मिल गया। पर आदमी जे बिना समझ तो तुरदा है, बिना तरीके तो तुरदा है, जिहदा कोई मिशन नहीं ते गोल घूमदा रहिंदा, पहुंचदा किते भी नहीं। इहनू कहिंदे ने मन हट तरफ ना जिपई। जिन्ना मर्जी दौड़ लै, जिन्नी मर्जी मेहनत कर, मन दे जोर द्वारा, इस जुगत द्वारा, इस ढंग द्वारा तू किते नहीं पहुंच सकेगा। जिथों तुरै उथे आ जाएगा वापस। होर भाई साहब भाई गुरदास जी ने उदाहरण दित्तियां कि जिवें एक रस्सी वटन वाला है, रस्सियां वटन वाले अज भी हैं, जो सण दियां रस्सियां वटदे जां किसी भी वाण दियां तां उह सारा दिन रस्सी वटदा रहा। पिछे उहदा एक गऊ दा बच्चा बजा होया सी, उह ज्यों ज्यों रस्सी वटदा गया पिछे छड़दा गया, उह पिछे जिहड़ा बच्चा सी उहने मूंह विच पा ली रस्सी। ਉਹ ਜ਼ਿਮੀਦਾਰ ਸਾਰਾ ਦਿਨ ਰੱਸੀ ਵੱਟਦਾ ਰਿਹਾ, ਹੱਥ ਥੱਕ ਗਏ, ਹੱਥਾਂ ਨੂੰ ਧਰੀਟਾਂ ਪੈ ਗਈਆਂ, ਔਰ ਬੜਾ ਮਨ ਦੇ ਵਿੱਚ ਵੀ ਪਤਾ ਨਹੀਂ ਅੱਜ ਤੇ ਕਈ ਸੌ ਫੁੱਟ ਰੱਸੀ ਵੱਟ ਦਿੱਤੀ, ਪਰ ਸ਼ਾਮ ਨੂੰ ਪਿੱਛੇ ਮੁੜ ਕੇ ਵੇਖਿਆ ਜਿੰਨੀ ਵੱਟੀ ਸੀ ਉਹ ਬੱਚਾ ਖਾ ਗਿਆ, ਪਿੱਛੇ ਕੁਝ ਵੀ ਨਹੀਂ। ਮਿਹਨਤ ਬੜੀ ਕੀਤੀ ਪਰ ਪਹੁੰਚਿਆ ਕਿਤੇ ਨੇ, ਉਹਦਾ ਕਾਰਨ ਕੀ ਏ? ਤਰੀਕਾ ਠੀਕ ਨਹੀਂ ਸੀ, ਮਿਹਨਤ ਠੀਕ ਸੀ, ਰੱਸੀ ਵੀ ਵੱਟੀ ਗਈ। ਇੱਥੇ ਜੁਗਤ ਦੇ ਅਰਥ ਇਹ ਮਤ ਉਮੀਦ ਕਰਨੀ, ਮੈਂ ਬਾਅਦ ਵਿੱਚ ਕਹਾਂਗਾ ਬਈ ਕਿਤੇ ਇਸ ਤਰ੍ਹਾਂ ਕੋਈ ਸਵਾਸ ਖਿੱਚੋ, ਇੱਥੇ ਪਰਵਟਿਆਂ ਦੇ ਵਿੱਚ ਲਓ, ਇਹ ਨਹੀਂ ਗੱਲ। ਗੁਰੂ ਗ੍ਰੰਥ ਸਾਹਿਬ ਤੋਂ ਜੁਗਤ ਸਿੱਖੀਏ ਕਿਹੜੀ ਹੈ, ਤਰੀਕਾ ਕਿਹੜਾ? ਜਾਂ ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਦੇ ਵਿੱਚ ਸਿੱਖੀ ਦੀ ਘਾਲਣਾ ਘਾਲੀ ਹੈ ਸਰਲ ਤਰੀਕੇ ਨਾਲ, ਉਹਨਾਂ ਦੀ ਸੰਗਤ ਕਰੀਏ, ਪਤਾ ਲੱਗੇਗਾ ਕੀ ਹੈ। ਤਾਂ ਉਹਦਾ ਜਿਹੜਾ ਵੱਟਿਆ ਹੋਇਆ ਰੱਸਾ ਹੈ ਬਚਿਆ ਨਹੀਂ, ਖਾ ਗਿਆ ਉਹ ਗਊ ਦਾ ਜਿਹੜਾ ਬੱਚਾ ਸੀ, ਸ਼ਾਮ ਨੂੰ ਕੁਝ ਵੀ ਪੱਲੇ ਨਹੀਂ ਪਿਆ। ਤਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਇਹੀ ਕੁਝ ਬਚਨ ਕਰ ਰਹੇ ਨੇ ਕਿ ਪਿਆਰਿਆ ਜੋ ਕੁਝ ਤੂੰ ਕਰ ਰਿਹਾ ਇਸ ਤਰ੍ਹਾਂ ਤੂੰ ਕਾਮਯਾਬ ਨਹੀਂ ਹੋਏਗਾ। ਤਰੀਕਾ ਸਿੱਖ ਤੇ ਦੋ ਤਰੀਕੇ ਹਜ਼ੂਰ ਨੇ ਬਾਣੀ ਵਿੱਚ ਦੱਸੇ, ਸਿਰਫ ਦੋ ਤਰੀਕੇ। ਉਹਦੇ ਅੰਦਰ ਬਚਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਪੁੱਛਿਆ ਵੀ ਕਿਹੜੀ ਜੁਗਤ ਹੈ। ਵੈਸੇ ਤਾਂ ਜੁਗਤਾਂ ਦਾ ਕੋਈ ਅੰਤ ਨਹੀਂ ਰਹਿੰਦਾ, ਜਦੋਂ ਕੋਈ ਜਿਉਂ ਜਿਉਂ ਅਕਾਲ ਪੁਰਖ ਵਾਹਿਗੁਰੂ ਵੱਲ ਮੂੰਹ ਕਰਕੇ ਤੁਰਨਾ ਸ਼ੁਰੂ ਕਰਦਾ ਹੈ ਨਾ, ਲੋਕ ਕਹਿੰਦੇ ਨੇ ਜੁਗਤਾਂ ਸਿੱਖਾਂਗੇ। ਬੇਨਤੀ ਹੈ ਵੀ ਦਰਬਾਰ ਦੇ ਵਿੱਚ ਮੋਬਾਈਲ ਦੀ ਵਰਤੋਂ ਨਾ ਕਰੋ, ਇਹ ਕਹਿਣਾ ਪੈਂਦਾ ਹੈ। ਹੁਣ ਵੇਖੋ ਵਿਸ਼ਾ ਚੱਲਿਆ ਸੀ ਸਾਰਾ ਵਿੱਚ ਟੁੱਟ ਗਿਆ ਹੈ। ਇਹ ਮੈਂ ਬਾਅਦ ਵਿੱਚ ਵੀ ਇੱਕ ਵਾਰੀ ਕਹਾਂਗਾ ਕਿਉਂਕਿ ਨਵੀਂ ਸੰਗਤ ਆਉਂਦੀ, ਉਹਨਾਂ ਨੂੰ ਪਤਾ ਨਹੀਂ ਹੁੰਦਾ। ਆਪਣੇ ਫੋਨ ਬੰਦ ਕਰਕੇ ਆਇਆ ਕਰੋ, ਜੇ ਕੋਈ ਆਦਮੀ ਇੱਥੇ ਫੋਨ ਸੁਣਦਾ ਜਾਂ ਵਿੱਚੋਂ ਉੱਠ ਕੇ ਜਾਂਦਾ ਹੈ ਤਾਂ ਮੈਨੂੰ ਇਉਂ ਪ੍ਰਤੀਤ ਹੁੰਦਾ ਜਿਵੇਂ ਉਹਨੇ ਇੱਟ ਮਾਰੀ ਹੈ, ਇੰਨਾ ਦੁੱਖ ਹੁੰਦਾ। ਕਿਉਂਕਿ ਹੁਣ ਤੁਸੀਂ ਵੇਖਿਆ ਬਈ ਧਿਆਨ ਕਿੱਥੇ ਗਿਆ ਸੀ, ਕਿੰਨੀ ਦੂਰ, ਸਾਰਾ ਖਿਲਰ ਗਿਆ। ਇਹ ਵਿਸ਼ਾ ਬੜਾ ਸੀਰੀਅਸ ਹੈ। ਹਾਂ, ਕੁਝ ਤਰੀਕੇ ਐਸੇ ਨੇ ਉਹਦੇ ਵਿੱਚ ਨਾਲ ਨਾਲ ਸਾਰੀਆਂ ਗੱਲਾਂ ਚੱਲੀ ਜਾਂਦੀਆਂ, ਉਹ ਹੋਰ ਗੱਲਾਂ ਨੇ। ਪਰ ਜਿਹੜੀ ਮੈਂ ਗੱਲ ਕਰ ਰਿਹਾ ਸੀ ਉਧਰ ਧਿਆਨ ਦਿਓ, ਆਪੋ ਆਪਣੇ ਸੈੱਲ ਫੋਨ ਬੰਦ ਕਰਕੇ ਆਇਆ ਕਰੋ ਜਾਂ ਗੱਡੀ ਵਿੱਚ ਰੱਖ ਦਿੱਤੇ ਜਾਣ, ਤਾਂ ਭੁਲੇਖੇ ਨਾਲ ਕਈ ਵਾਰੀ ਰਹਿ ਜਾਂਦਾ। ਚਲੋ ਕੋਈ ਭੁਲੇਖਾ ਵੀ ਹੋ ਸਕਦਾ, ਕਈ ਵਾਰੀ ਚੇਤੇ ਵਿੱਚ ਨਹੀਂ ਰਹਿੰਦਾ, ਤਾਂ ਇਹਨਾਂ ਨੂੰ ਬੰਦ ਕਰਨਾ ਹੀ ਚੰਗਾ ਹੈ। ਜਾਂ ਇੱਕ ਘੰਟਾ ਇਹਦੇ ਤੋਂ ਅਲਹਿਦਾ ਰਹਿਣਾ ਆਦਤ ਪਾਉਣੀ ਚਾਹੀਦੀ। ਤਾਂ ਜਿਹੜੇ ਵਿਸ਼ੇ ਆਪਾਂ ਸਾਂਝੇ ਕਰ ਰਹੇ ਸੀ, ਗੁਰੂ ਅੰਗਦ ਦੇਵ ਜੀ ਕਹਿੰਦੇ ਮਨ ਦੇ ਹੱਠ ਨਾਲ ਜੇ ਕੋਈ ਬੰਦਾ ਘਾਲਣਾ ਕਰੀ ਜਾਏ ਕਾਮਯਾਬੀ ਨਹੀਂ, ਧਰਮ ਦੇ ਮਾਰਗ ਤੇ ਅੱਗੇ ਨਹੀਂ ਵੱਧ ਸਕਦਾ। ਤੇ ਸਤਿਗੁਰੂ ਨੇ ਬਚਨ ਕੀਤੇ ਬਾਣੀ ਦੇ ਵਿੱਚ ਤਰੀਕਾ ਦੱਸਿਆ, ਜੇ ਠੀਕ ਨਹੀਂ ਤੇ ਕਾਮਯਾਬੀ ਨਹੀਂ ਮਿਲੇਗੀ, ਰਸਤਾ ਠੀਕ ਨਹੀਂ ਚੁਣਿਆ। ਤਾਂ ਬੜੇ ਪਿਆਰੇ ਬਚਨ ਕੀਤੇ ਕਿ ਮਨ ਹੱਠ ਤਰਫ ਨਾ ਜਿੱਪਈ, ਮਨ ਦੇ ਹੱਠ ਦੇ ਨਾਲ ਕੀਤਾ ਹੋਇਆ ਯਤਨ। ਤੇ ਦੋ ਤਰੀਕੇ ਮੈਂ ਕਹਿ ਰਿਹਾ ਸੀ, ਮੇਰੇ ਚੇਤੇ ਵਿੱਚ ਆ ਗਿਆ, ਇੱਕ ਵਾਰੀ ਪਕੜ ਵਿੱਚ ਬੜੀ ਮੁਸ਼ਕਲ ਆਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਪੁੱਛਿਆ ਜੁਗਤ ਤੇ ਬੇਨਤੀ ਕਰ ਰਿਹਾ ਸੀ, ਅਸੀਂ ਕਹਿੰਦੇ ਹਾਂ ਜੁਗਤ ਦੱਸੋ ਫਿਰ ਕਰਾਂਗੇ, ਜੁਗਤ ਇਹੀ ਹੈ ਗੁਰੂ ਵੱਲ ਮੂੰਹ ਕਰਕੇ ਤੁਰ ਪਵੋ, ਗੁਰੂ ਨੇ ਜਿਹੜਾ ਪਹਿਲਾ ਡੰਡਾ ਦਿੱਤਾ ਉਹਨੂੰ ਫੜ ਲਓ। ਸਤਿਗੁਰੂ ਨੇ ਕਿਹਾ ਜ਼ਿਮੀਦਾਰ ਵੱਲ ਵੇਖ, ਜਦੋਂ ਬੀ ਬੀਜਦਾ ਜ਼ਰੂਰੀ ਨਹੀਂ ਉਹਦਾ ਮੂੰਹ ਸਿੱਧਾ ਰੱਖੇ, बस उदे बीजन दा तरीका खेत वत्तर विच है, सुका ना होवे खेत। यह है जुगत धन गुरु ग्रंथ साहिब जी दी। मैं थोड़ी जी कह दें, जिवें खेती बीजी जांदी है उस खेत नूं वत्तर विच लियांदा जांदा है नमी दे विच, ना वो ज्यादा गिला है ना वो खुश्क है, एक खास थां है जिथे बीज उगदा है। जे गिला रह गया फिर भी नहीं उगेगा, जे खुश्की आ गई फिर भी नहीं उगेगा। तां उत्थे बीजना जिहड़ा खेत वत्तर चाहिदा, वग्या होना चाहिए। खेत वत्तर दा मतलब श्रद्धा होनी चाहिए, पहला श्रद्धा लियानी फिर जपना, जां जपना ते श्रद्धा आवेगी। गल्लां कट्ठियां ने थोड़ियां जी, इन्हां दी व्याख्या बड़ी मुश्किल है, ध्यान दिओ। कुछ चीजां कट्ठियां वापरदियां ने, जिवें कोई बच्चा जन्म लैंदा है ते एकदम बच्चा भी जन्म लैंदा ते मां भी जन्म लैंदी, दोवें कट्ठे जन्म लैंदे। पहला वो मां नहीं सी, बच्चे ने जन्म लिया, मां ने जन्म लिया। हुण की कहांगे, पहला मां ने जन्म लिया कि पहला बच्चे ने? इको वक्त दोवें कट्ठे। इस राह दे उत्ते जिन्नियां भी प्राप्तियां हुंदियां ने एकदम हुंदियां ने, दो दो इकट्ठियां। जे पहली हुंदी है ते दूसरी हुंदी है, जे दूसरी हुंदी तां पहली हुंदी, कली कोई नहीं हो सकदी। तां इह जिहड़ा तरीका हजूर ने दस्या कि मन विच शरदा होनी चाहीदी, ते शरदा तां होवेगी जे जाप होवेगा, दोवें इकट्ठे जन्म लैंदे ने। जपना ते शरदा इकट्ठे मिलदे ने, ते शरदा दा मतलब है कि मन विच वत्तर आ गया, मन दे विच नमी आ गई। सुकी थां ते की उगेगा, जिथे है ही खुशकी। तां इह जिहड़े गुरमत दे विच विषय दिते गए ने कि नमस्कार तां को लख बार, असी कहने मत्था टेकीए गुरु ग्रंथ साहिब जी बार बार, तां क्यों झुकना है, की जरूरत है? उस झुकण दे नाल इह मन वत्तर विच आउंदा है, श्रद्धा विच आउंदा है। वार वार झुकना चाहिदा। डंडौत बंधन अनेक बार, सर्व कला समर्थ, डोलन ते राखो प्रभु नानक देकर हथ। वार वार झुकण दे नाल मन दे विच नमी आउंदी है, मन नरम हुंदा है, ते जिन्ना चिर नरम नहीं हुंदा उन्ना चिर दे विच नाम नहीं उगदा। बड़ी बारी खिला रहा है, बड़ा सख्त है मन, बड़ी सख्ती अंदर, कदी ढलिया नहीं कुछ, अंदर किते कोई चार कणियां नहीं पईयां प्रेम दियां, कोई श्रद्धा नहीं आई, अंदर बड़ा सख्त है। और एक मैं बेनती करा, मर्यादा बड़ी जरूरी है, जेड़ी मर्यादा दिती गुरु साहब ने अत जरूरी है, पर मर्यादा कमाउंदे होए थोड़े जाए ख्याल रखना, मर्यादा बंदे नूं सख्त भी कर जांदी, बहुत ज्यादा पत्थर बना जांदी कई बारी, उहदे विच उगदा कुछ नहीं। फिर बंदा सारी उम्र बस लेखे जोखियां विच फसिया रहिंदा है, सारी उम्र हिसाब किताब करदा रहिंदा शरीर दे, कि तुसी किस तरह बैठे कि किस तरह उठे, किवें खांदे हो कि किवें एक वस्त्र पाए ने, जाके इन्हां चीजां विच उलझ जांदा, बड़ा सख्त कर्म करन वाला कम पिछे रह जांदा है। तां सख्त मन दे विच नाम नहीं उगदा। गुरु ग्रंथ साहिब जी दी जुगत है मन नूं नरम करना, मन नूं श्रद्धा विच लियाउणा, मन नूं प्यार विच लियाउणा, भावना दे विच लियाउणा सब तों पहली जरूरत है। तां जदों मन वत्तर विच आ गया, फिर उहदे विच जदों बीज खिला रहा ना, उत्थे इह जरूरत नहीं सीधा खिलार दिओ, भावें मुठ विच फड़ के उहदा छट्टा देना है, जिधर दा बीज होया आप ही उग पैगा। जपण दी जुगत कोई नहीं है, भूमि तैयार करन दी जुगत है। गुरु ग्रंथ साहिब दे अंदर जपण दी जुगत नहीं, जपण दी जुगत सिर्फ इको है, शब्द नूं बोलना ते उहनूं सुनना, होर तीजा कम है ही कोई नहीं। फिर जुगतां केड़ियां ने? ਉਹ ਜਿਹੜੇ ਸਰੀਰ ਦੇ ਵਿੱਚ ਉਹ ਨਾਮ ਜਪਿਆ ਜਾ ਰਿਹਾ ਨਾ, ਉਹਦੀ ਪਰਿਸਥਿਤੀ ਕਿਵੇਂ ਦੀ ਹੈ, ਉਹ ਕਿਸ ਹਾਲਤ ਵਿੱਚ ਹੈ, ਉਹਨੂੰ ਜੁਗਤ ਕਹਿੰਦੇ ਗੁਰੂ ਗ੍ਰੰਥ ਸਾਹਿਬ। ਉਹ ਕਿਹੜੀ ਹਾਲਤ ਦੇ ਵਿੱਚ ਹੈ, ਸਖਤ ਹੈ ਕਿ ਨਰਮ ਹੈ, ਇਕਾਗਰ ਹੈ ਕਿ ਖਿਲਰਿਆ ਹੋਇਆ, ਧਿਆਨ ਕਿਵੇਂ ਦਾ ਹੈ, ਕੰਮ ਕਿਵੇਂ ਦੇ ਕਰਦਾ, ਸਾਰਾ ਦਿਨ ਕਾਰੋਬਾਰ ਕੀ ਕਰਦਾ। ਇਹ ਜੁਗਤਾਂ ਨੇ ਸਾਰੀਆਂ, ਹੋਰ ਕੋਈ ਜੁਗਤ ਨਹੀਂ। जपण की जुगत सिर्फ इको है गुरमत दे विच, जपो और उन्हों सुनो ध्यान द्वारा कन्ना द्वारा, तीसरी गल कोई भी नहीं है। तीसरी गल जे किसी ने करनी है वह अपने तौर पर कर सकता है, उत्थे गुरु ग्रंथ साहब की जिम्मेवारी कोई नहीं है। फिर कल ना की होगा, वह व्यक्ति किसी लालच विच किसी काल विच कि कोई कह ही देंदा भी इन्ने साल हो गए कुछ नहीं मिले, आओ दस दिन करो जिमें मैं कहना, तो करो दस दिन फिर वापस आओ, फिर क्योंकि कुछ ना कुछ डिस्टर्ब हो गया अंदरों, कॉल की ना बड़ा बरीक विषय है, कितने सुरत विच गेड़ सेड़ इधर दा हो गया। तो सतगुरु ने सिर्फ बचन किते कि किवें जपना है, ते गुरु तेग बहादुर साहब कहिंदे जुगत की है, धन गुरु ग्रंथ साहब जी की सारी बाणी दे विच जपन की कोई जुगत नहीं दसी गई कि किवें तुसी जप शब्द नू जपना है जां इस तरह जपना है जां उस तरह, जुगत यह दसी गई है कि जेड़ा शरीर जप रहा है उहदी स्थिति किवें दी होनी चाहीदी, वह किवें दा होना चाहीदा, उहदा मन किवें दा, उहदे विच भावना है कि नहीं। हां यह गल जरूर है जिथे वह बैठा होया वह थां किवें दा है, पवित्र है कि नहीं, जिथे वह कम करदा है पिछले 24 घंटे उहने कम किया वो काम किवें दा सी इहदे उत्ते भी निर्भर करता, जुगता ते इह ने होर थोड़ी सी जुगत कोई, पिछले 24 घंटे जेड़ा हुण इस सवेर विच बह के नाम जप रहा है पिछले 24 घंटे दा लेखा जोखा की है, बोलिया किन्ना कु है, खादा किन्ना कु है, सुता किन्ना कु है, झूठ किन्ना कु बोलिया, सच किन्ना बोलिया है, किसे नूं धोखा किन्ना कु दिता है जां किसे ते पार उपकार किन्ना कु कीता है, हेराफेरी किन्नी कु कीती है, ये सारिया जुगता ही तो यह ने। हुण यह जुगता हैं बड़िया औखियां, इसलिए असी इहदे उत्ते पा दिता रुमाला, जुगता दूजिया ठीक ने जी, सुआस खिचो इधर दा ते उधर दा, वह सौखा काम है, तरीके तो यह ने करन वाले। गुरु नानक साहब ने तरीका दस्या है, वह कहिंदे ने एक घिओ दा चम्मच हथ विच लिआउण वास्ते वेखो कदों गल शुरू करनी पैंदी, उहदे विच किहड़ी जुगत है, एक घिओ दा चम्मच ते गल तां उहनां शुरू कीती कि भांडा धोए बैस धूप देवो तो दूधे को जावो, दूध करम फुन सुरत समायन होए निरास जमावो, जपो तां इको नाम अवर निराफल कम, इह तरीका दस्या। पर तुसी वेखो उस घ्यो नूं प्राप्त करन लई एक जिमीदार पहली सवेर तो कम शुरू करदा है, पहला खेत विचों वह पट्टे वढ के लियाया, अपनी गां मझ नूं वह खवाए, फिर उन्हों सारा दिन उहदी सेवा कीती, पानी पियाया, उसनूं नवाउंदा रहा, संभालदा रहा, छां धुप तों बचाउंदा रहा, सारा दिन लग गया उसनूं। शाम पई फिर सवेर आई ते सवेरे फिर उन्हें दुध चोया, यानी कि 24 घंटिया की मेहनत तो बाद दुध मिलिया, हुण दुध ते बन गया ते अगे तरीके होर भी बड़े ने। वह भांडा साफ होना चाहिए, जिन्हों गुरु नानक साहब कहिंदे भांडा धोए बैस धूप देवो, फिर जिस भांडे विच उस दुध नूं चोना है वह साफ होवे, फिर उन्हूं काढ़ना है, गर्म करना है, फिर गर्म करन तों बाद उसनूं जदों जमाउणा है, जिन्हों कहिंदे लस्सी लाउणी, जाग लाउणी, जदों उन्हूं जाग लाउणी है ते उहदी जुगत है बई उहदा तापमान किन्ना कु होना चाहिदा, ना उह गर्म होना चाहिदा ना ठंडा होना चाहिदा, तरीके वरते गए ना सारे, किन्नियां तरीकियां विचों लंघिया आदमी घिओ पैदा करन लई। एक संसारी चीज है ना घिओ, कोई बहुती बहुमुली चीज नहीं, संसारी चीज है, उहदे वास्ते किन्ना सिस्टम लाया बंदे ने। हुण इधर बंदा भालदा जी आईदा है मन नहीं टिकदा, ठीक नहीं कोई कीर्तन कथा, ठीक नहीं गल नहीं बनती, पंजा मिंटां दे विच गल बनती, पिछले 24 घंटे किवें गुजरे, वह एक संसारी चीज है घिओ, उहदे वास्ते 24 घंटे लग जांदे ने, ਇਹ ਤੇ ਰੱਬ ਦੇ ਪਿਆਰ ਦਾ ਨਸ਼ਾ ਹੈ, ਇਹਦੀ ਬੂੰਦ ਚਾਹੁੰਦਾ 2 ਮਿੰਟਾਂ ਵਿੱਚ ਪੈ ਜਾਏ, 24 ਘੰਟੇ ਝੂਠ ਬੋਲ ਬੋਲ ਕੇ ਆਇਆ, ਧੋਖੇ ਦੇ ਦੇ ਕੇ ਲੋਕਾਂ ਨੂੰ ਜੇਬਾਂ ਕੱਟ ਕੱਟ, ਕਿਵੇਂ ਮਿਲੇਗਾ? ਇਕਦਮ ਤਿਆਰੀ ਕੋਈ ਨਹੀਂ ਹੈ, ਜੁਗਤ ਨਹੀਂ ਹੈ, ਕੋਈ ਤਰੀਕਾ ਨਹੀਂ, ਜ਼ਮੀਨ ਤਿਆਰ ਨਹੀਂ ਕੀਤੀ ਗਈ, ਭਾਂਡਾ ਨਹੀਂ ਸੋਧਿਆ ਗਿਆ। ਤਾਂ ਫਿਰ ਉਹਨੂੰ ਜਾਗ ਲਾਉਣੀ, ਫਿਰ ਉਹ ਦਹੀਂ ਬਣ ਗਿਆ, ਫਿਰ ਉਹ ਹਿੱਲੇ ਨਾ। ਜਿੱਥੇ ਜਾਗ ਲਾਈਏ ਜੇ ਉਹ ਹਿੱਲ ਗਿਆ, ਦਹੀਂ ਠੀਕ ਨਹੀਂ ਜੰਮੇਗਾ, ਹਿੱਲਣਾ ਨਹੀਂ ਚਾਹੀਦਾ। ਉਹਨੂੰ ਠੰਡ ਨਹੀਂ ਲੱਗਣੀ ਚਾਹੀਦੀ, ਉਹਨੂੰ ਗਰਮੀ ਨਹੀਂ ਲੱਗਣੀ ਚਾਹੀਦੀ। ਫਿਰ ਉਹਦੇ ਵਿੱਚ ਮਧਾਣੀ ਪਾਉਣ ਦਾ ਵੀ ਤਰੀਕਾ ਹੈ, ਉਹਨੂੰ ਰਿੜਕਣਾ ਹੈ, ਫਿਰ ਉਹਦੇ ਵਿੱਚੋਂ ਮੱਖਣ ਨਿਕਲਣਾ, ਫਿਰ ਗਰਮ ਕਰਨਾ ਤੇ ਫਿਰ ਘਿਓ ਬਣਦਾ। ਇੱਕ ਸੰਸਾਰੀ ਪਦਾਰਥ ਬਣਾਉਣ ਵਾਸਤੇ ਇੰਨੀਆਂ ਜੁਗਤਾਂ ਵਿੱਚੋਂ ਲੰਘਣਾ ਪੈਂਦਾ। ਤੇ ਜਿਹਨੂੰ ਕਹਿੰਦੇ ਨਾ, ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਕਰ ਦਿਓ ਕਿਰਪਾ, ਸਿੱਖੀ ਪਾ ਦਿਓ ਝੋਲੀ ਵਿੱਚ, ਉਹ ਅਸੀਂ ਇਸ ਤਰ੍ਹਾਂ ਆਉਂਦੇ ਹਾਂ ਜਿਵੇਂ ਸ਼ੋਰੂਮ ਤੇ ਸਿੱਧਾ ਰੈਡੀਮੇਡ ਕਮੀਜ਼ ਖਰੀਦਣਾ, ਲਓ ਪੈਸੇ ਦਿਓ ਕਮੀਜ਼, ਆਹ ਫੜੋ 100 ਰੁਪਇਆ ਦਿਓ ਸਿੱਖੀ, ਕਿਵੇਂ ਮਿਲੇਗੀ ਇਸ ਤਰ੍ਹਾਂ? ਉਹਦੇ ਵਾਸਤੇ ਕੰਮ ਕਰਨਾ ਪਏਗਾ, ਉਹਦੇ ਵਾਸਤੇ ਜ਼ਮੀਨ ਤਿਆਰ ਕਰਨੀ ਪਏਗੀ। ਤੇ ਗੁਰੂ ਨਾਨਕ ਸਾਹਿਬ ਨੇ ਕਿਹਾ, ਭਾਂਡਾ ਧੋਏ ਬੈਸ ਧੂਪ ਦੇਵੋ, ਪਹਿਲਾਂ ਭਾਂਡੇ ਨੂੰ ਧੋਵੇ, ਸਰੀਰ ਨੂੰ ਸ਼ੁੱਧ ਕਰੇ। ਸਰੀਰ ਹੀ ਭਾਂਡਾ, ਪਹਿਲਾਂ ਮਨ ਤੇ ਬਾਅਦ ਵਿੱਚ ਹੈ। ਸਰੀਰ ਨੂੰ ਸ਼ੁੱਧ ਕਰੇ, ਪਹਿਲਾਂ ਭਾਂਡਾ ਧੋਵੇ ਜਿਹਦੇ ਵਿੱਚ ਨਾਮ ਜਪਣਾ ਹੈ। ਸਰੀਰ ਨੂੰ ਸ਼ੁੱਧ ਕਰਨਾ ਕੀ ਹੈ? ਇੱਕ ਤੇ ਬਾਹਰੀ ਤੌਰ ਤੇ ਇਸ਼ਨਾਨ ਹੈ, ਦੂਜਾ ਜਿਹੜੀ ਸ਼ੁੱਧਤਾ ਦੀ ਗੱਲ ਕਰ ਰਹੇ ਨੇ, ਸਰੀਰ ਦੀ ਸ਼ੁੱਧਤਾ ਹੈ ਵੀ ਇੱਕ ਦਿਨ ਕਰਕੇ ਵੇਖ ਲੈ, 24 ਘੰਟੇ ਸਵੇਰ ਤੋਂ ਲੈ ਕੇ ਲੋੜ ਤੋਂ ਵੱਧ ਦੇਖਣਾ ਨਹੀਂ, ਜ਼ਰੂਰਤ ਤੋਂ ਬਿਨਾਂ ਕੁਝ ਸੁਣਨਾ ਨਹੀਂ, ਲੋੜ ਤੋਂ ਬਿਨਾਂ ਬੋਲਣਾ ਨਹੀਂ, ਤੇ ਭੁੱਖ ਤੋਂ ਜ਼ਿਆਦਾ ਖਾਣਾ ਨਹੀਂ, ਨੀਂਦ ਤੋਂ ਜ਼ਿਆਦਾ ਸੌਣਾ ਨਹੀਂ, ਬੇਕਾਰ ਕਿਤੇ ਬੈਠਣਾ ਨਹੀਂ। 24 ਘੰਟੇ ਕਰਕੇ ਵੇਖੀ ਤੇ ਸਵੇਰੇ ਪੜ੍ਹੀ ਬਾਣੀ ਆਪੇ ਦੱਸ ਦੇਗੀ ਕੀ ਆਉਂਦੀ ਹੈ, ਤਿਆਰੀ ਹੋ ਗਈ ਨਾ ਪਹਿਲਾਂ। ਇਹਨੂੰ ਕਹਿੰਦੇ ਸਰੀਰ ਦਾ ਭਾਂਡਾ ਧੋਣਾ, ਪਹਿਲਾਂ ਸਰੀਰ ਤਾਂ ਤਿਆਰ ਕਰੀਏ, ਮਨ ਤੇ ਅਗਲੀ ਗੱਲ, ਸਰੀਰ ਹੀ ਤਿਆਰ ਕੋਈ ਨਹੀਂ ਹੈ। ਸਰੀਰ ਕਿਸੇ ਤਰਤੀਬ ਦੇ ਵਿੱਚ ਹੀ ਕੋਈ ਨਹੀਂ, ਨਾ ਇਹਦਾ ਵੇਖਣਾ ਠੀਕ, ਨਾ ਇਹਦਾ ਸੁਣਨਾ। ਆਪਣੀ ਵਡਿਆਈ ਸੁਣਨ ਵਾਸਤੇ ਕੰਨ ਖੜੇ ਰਹਿੰਦੇ, ਔਰ ਬੜੀ ਔਖੀ ਗੱਲ ਹੈ। ਮੈਂ ਬੇਨਤੀ ਕਰਾਂ, ਚੰਗੀ ਗੱਲ ਹੈ ਕੋਈ ਬੰਦਾ ਨਸ਼ਾ ਛੱਡਦਾ, ਪਰ ਬੜੀ ਔਖੀ ਗੱਲ ਹੈ ਵੀ ਬੰਦਾ ਆਪਣੀ ਵਡਿਆਈ ਸੁਣਨੀ ਛੱਡਦਾ ਤੇ ਦੂਜੇ ਦੀ ਨਿੰਦਿਆ ਸੁਣਨੀ ਛੱਡਦਾ। ਆਦਮੀ ਤੇ ਉਹਨਾਂ ਚਿਰ ਭਲਾ ਮਾਨਸ ਹੈ, ਇਮਾਨਦਾਰ ਹੈ, ਧਾਰਮਿਕ ਹੈ, ਜਪੀ ਤਪੀ ਹੈ, ਜਿੰਨਾ ਚਿਰ ਉਹਦੇ ਬਰਾਬਰ ਤੇ ਕੋਈ ਨਹੀਂ ਆਉਂਦਾ। ਜਿੱਦਣ ਆ ਗਿਆ ਸਾਰੇ ਜਪ ਤਪ, ਤੁਸੀਂ ਬਾਹਰ ਹੁਕਮਨਾਮਾ ਪੜ੍ਹਿਆ ਨਾ ਗੁਰੂ ਸਾਹਿਬ ਦਾ, ਧਿਆਨ ਨਾਲ ਪੜ੍ਹਨਾ, ਉਹ ਸਾਰੀ ਮਾਇਆ ਦੀ ਵਿਆਖਿਆ ਅੱਜ ਦੇ ਹੁਕਮ ਵਿੱਚ। ਉਹ ਕਹਿੰਦੇ ਇਸ ਮਾਇਆ ਨੇ ਇਹ ਬੰਦਾ ਵਿਚਾਰਾ ਕਾਹਦਾ ਵਿਚਾਰਾ ਹੈ, ਕਿਆ ਇਹ ਜੰਤ ਵਿਚਾਰਾ, ਨਾ ਇਹਨੇ ਜਪੀ ਛੱਡੇ ਨੇ, ਨਾ ਤਪੀ ਛੱਡੇ ਨੇ, ਨਾ ਤਪੀ ਸਰ ਕੋਈ ਨੀ ਛੱਡਿਆ, ਸਾਰੇ ਖੰਡ ਕੇ ਰੱਖ ਦਿੱਤੇ, ਖੰਡੇਦਾਰ ਤੇ ਤੋੜ ਦਿੱਤੇ, ਭੰਨ ਦਿੱਤੇ ਸਾਰੇ, ਤੋੜ ਦਿੱਤੇ ਸਾਰੇ। ਇਹ ਚੀਜ਼ਾਂ ਬੜੀਆਂ ਬਰੀਕ ਨੇ, ਇਹਨਾਂ ਨੂੰ ਅਸਲੀ ਨਸ਼ੇ ਹੀ ਇਹ ਨੇ ਅਸਲ ਵਿੱਚ ਜੀਵਨ ਦੇ ਵਿੱਚ, ਜਿਹੜਾ ਅਸੀਂ ਕਹਿੰਦੇ ਬਾਹਰਲਾ ਤੇ ਨਸ਼ਾ ਤਿਆਗਣਾ, ਉਹਦੇ ਬੱਜਰ ਕੁਰੈਤ ਹੈ ਨਾ। ਗੁਰੂ ਸਾਹਿਬ ਨੇ ਬਿਲਕੁਲ ਹੁਕਮ ਕਰ ਦਿੱਤਾ ਵੀ ਇਹ ਨਹੀਂ ਵਰਤਣਾ, ਬੱਜਰ ਕੁਰੈਤ ਹੈ। ਪਰ ਉਹ ਬੱਜਰ ਕੁਰੈਤ ਹੈ ਤੇ ਇਧਰ ਦੂਜੀਆਂ ਕੁਰੈਤਾਂ ਵੀ ਹਨ ਅੰਦਰ ਦੀਆਂ। ਤਾਂ ਜੇ ਕੋਈ ਮਨੁੱਖ ਆਪਣੇ ਸਰੀਰ ਨੂੰ ਸ਼ੁੱਧ ਕਰੇ, ਪਹਿਲਾਂ ਮਨ ਦੀ ਗੱਲ ਛੱਡ ਦਿਓ, ਅਜੇ ਮਨ ਬੜੀ ਦੂਰ ਹੈ, ਉਹ ਗੱਲ ਬੜੀ ਬਰੀਕ ਹੈ, ਬੜੀ ਅੱਗੇ, ਉਹ ਆਪਣੇ ਆਪ ਸਮਝ ਵਿੱਚ ਆ ਜਾਏਗੀ। ਪਹਿਲਾਂ ਤਾਂ ਸਰੀਰ ਨੂੰ ਸ਼ੁੱਧ ਕਰਨਾ, ਭਾਂਡਾ ਧੋਏ, ਭਾਂਡੇ ਨੂੰ ਧੋਣਾ, ਸਰੀਰ ਨੂੰ ਸੋਧਣਾ, ਪਹਿਲਾਂ ਇਹਦਾ ਖਾਣਾ ਪੀਣਾ ਵੇਖਣਾ, ਕੰਨਾਂ ਦੇ ਜਿਹੜੇ ਰਸ ਨੇ ਉਹਨੂੰ ਤਿਆਗ ਦੇਣਾ। ਭਾਈ ਗੁਰਦਾਸ ਜੀ ਨੇ ਰਹਿਤ ਮਰਿਆਦਾ ਦੱਸੀ ਗੁਰਸਿੱਖ ਦੇ, ਰਹਿਤ ਮਰਿਆਦਾ ਦਰਸਾਈ ਕਿਹੜੀ, ਉਹਦੇ ਵਿੱਚ ਇੱਕ ਵੀ ਰਹਿਤ ਆਉਂਦੀ ਏ ਕਿ ਹਉਂ ਤਿਸ ਘੋਲ ਘੁਮਾਇਆ ਪਰ ਨਿੰਦਾ ਸੁਣ ਆਪ ਹਟਾਵੇ। ਜਿੱਥੇ ਦੂਜੇ ਦੀ ਨਿੰਦਿਆ ਹੋਵੇ ਉਥੋਂ ਆਪਣੇ ਆਪ ਨੂੰ ਪਾਸੇ ਕਰ ਲਏ, ਆਪਣੇ ਕੰਨ ਬੰਦ ਕਰ ਲਵੇ, ਕਿਵੇਂ ਹੋਵੇਗਾ? ਅਸੀਂ ਤਾਂ ਬੈਠੇ ਹੋਈਏ ਬਿਲਕੁਲ ਸੁਸਤ, ਅੱਖਾਂ ਬੰਦ, ਚਿਹਰਾ ਫਿਟਕਿਆ ਹੋਇਆ, ਸਰੀਰ ਚ ਸਾਹ ਸਤ ਕੋਈ ਨਹੀਂ, ਤੇ ਸੋਚ ਰਿਹਾ ਹੋਵੇ ਬੰਦਾ ਵੀ ਡਾਕਟਰ ਕੋਲ ਚੱਲੀਏ, ਤਾਕਤ ਦਾ ਇੰਜੈਕਸ਼ਨ ਹੀ ਲਵਾ ਲਈ, ਸਰੀਰ ਕੰਮ ਨਹੀਂ ਦਿੰਦਾ, ਐਸੀ ਹਾਲਤ ਹੋਵੇ ਤੇ ਬਾਹਰੋਂ ਆ ਜਾ ਸਾਡੇ ਕੋਲ ਕੋਈ ਬੰਦਾ, ਉਹ ਸਾਡੇ ਵਿਰੋਧੀ ਦੀ ਦੋ ਚਾਰ ਲਫ਼ਜ਼ ਕਰੇ ਨਿੰਦਿਆ, ਉਹ ਹੀ ਸਰੀਰ ਜਿਹੜਾ ਮਰਿਆ ਪਿਆ ਸੀ ਇਸ ਤਰ੍ਹਾਂ ਹੋ ਜਾਂਦਾ ਲਾਲ ਰੰਗ, ਬਿਲਕੁਲ ਤਾਕਤ ਆ ਗਈ, ਕਿੱਥੋਂ ਆਈ, ਖੁਰਾਕ ਮਿਲ ਗਈ, ਖੁਰਾਕ ਮਿਲੀ ਉਹਨੂੰ ਨਿੰਦਿਆ ਦੀ। ਇਸ ਕੇਵਲ ਦਿਸਣ ਵਾਲੀਆਂ ਖੁਰਾਕਾਂ ਨਾਲ ਸਰੀਰ ਨਹੀਂ ਜਿਉਂਦਾ, ਬੜੀਆਂ ਅਣਦਿਸਦੀਆਂ ਖੁਰਾਕਾਂ ਨੇ ਜਿਨ੍ਹਾਂ ਨਾਲ ਬੰਦਾ ਜਿਉਂਦਾ ਹੈ, ਉਹੀ ਤੇ ਜੀਵਨ ਦੇ ਗਲਤ ਰਸ ਨੇ ਜਿਹੜੇ ਜੀਵਨ ਨੂੰ ਬਰਬਾਦ ਕਰਦੇ ਨੇ, ਉਹਨੂੰ ਸ਼ੁੱਧ ਨਹੀਂ ਹੋਣ ਦਿੰਦੇ। ਜੁਗਤਾਂ ਹੀ ਇਹ ਸਨ, ਅਸੀਂ ਤਾਂ ਭੁੱਲ ਹੀ ਗਏ ਵੀ ਸਿੱਖੀ ਦੀਆਂ ਜੁਗਤਾਂ ਕਿਹੜੀਆਂ ਨੇ, ਇਹ ਜੁਗਤਾਂ ਸਨ। ਹਉ ਤਿਸ ਘੋਲ ਘੁਮਾਇਆ, ਪਰ ਨਿੰਦਾ ਸੁਣ ਆਪ ਹਟਾਵੇ, ਉਥੋਂ ਆਪਣੇ ਆਪ ਨੂੰ ਹਟਾ ਦੇ ਜਿੱਥੇ ਤੇਰੇ ਵਿਰੋਧੀ ਦੀ ਨਿੰਦਿਆ ਹੋ ਰਹੀ ਹੈ, ਉਥੇ ਵੀ ਖਿਆਲ ਰੱਖੇ ਜਿੱਥੇ ਆਪਣੀ ਉਸਤਤ ਹੁੰਦੀ ਹੈ। ਬੜਾ ਔਖਾ ਹੈ, ਉਸਤਤ ਹੁੰਦੀ ਹੋਵੇ ਤੇ ਬੰਦਾ, ਤੁਸੀਂ ਵੇਖਣਾ ਕਿਸੇ ਬੰਦੇ ਦੀ ਉਸਤਤ ਕਰੋ, ਇੱਕ ਵਾਰੀ ਹੱਥ ਪੈਰ ਹਿਲਾਏਗਾ, ਥੋੜਾ ਜਿਹਾ ਹਿਲੇਗਾ ਇੱਧਰ ਉੱਧਰ, ਤਾਂ ਜਦੋਂ ਕਿਸੇ ਦੀ ਉਸਤਤ ਹੋਵੇ ਬੜੀ ਜਲਦੀ ਪਤਾ ਹੱਥ ਜੋੜਦਾ, ਉਹ ਅੰਦਰ ਸਹਿਣ ਨਹੀਂ ਕਰਦਾ ਉਸਨੂੰ, ਇਹਦਾ ਮਤਲਬ ਉਹਨੂੰ ਖਤਰਾ ਹੈ, ਉਹਦੇ ਵਿੱਚ ਜੋ ਕੁਝ ਹੈ ਸੀ ਉਹ ਕਿਤੇ ਗੁਆਚਦਾ ਜਾ ਰਿਹਾ ਉਹ ਉਸਤਤ ਦੇ ਦੁਆਰਾ। ਤਾਂ ਉਸਤਤ ਜਿਹੜੀ ਹੈ ਕਦੋਂ ਨਹੀਂ ਨੁਕਸਾਨ ਕਰਦੀ, ਜਦੋਂ ਉਸਤਤ ਸੁਣਦਿਆਂ ਸੁਣਨ ਵਾਲੇ ਨੂੰ ਇਹ ਪਤਾ ਨਾ ਰਹੇ ਕਿਹਦੀ ਉਸਤਤ ਹੋ ਰਹੀ ਹੈ, ਪਤਾ ਨਹੀਂ ਕੌਣ ਆਦਮੀ ਹੈ, ਪਤਾ ਨਹੀਂ ਕਿਹਦੀ ਗੱਲ ਚੱਲ ਰਹੀ ਹੈ। ਇਹ ਵੀ ਕਹਿਦਾ ਤੂੰ ਠੀਕ ਕਹਿ ਰਿਹਾ, ਕਰਨੀ ਚਾਹੀਦੀ ਉਸਤਤ ਤਾਂ ਛੁੱਟਦੀ ਜਾਣ ਆਦਮੀ ਦੀ। ਜੇ ਕਵੇ ਜੀ ਮੇਰੀ ਉਸਤਤ ਨਾ ਕਰੋ ਜੀ, ਮੈਂ ਕੁਝ ਨਹੀਂ, ਮੈਂ ਤੁਹਾਡੇ ਪੈਰਾਂ ਦੀ ਧੂੜ, ਪਾਪੀ ਬੰਦਾ ਫਸ ਗਿਆ ਫਿਰ ਉਹ, ਤਾਂ ਇਸ ਰਾਹ ਤੇ ਉਸਤਤ ਨੂੰ ਮੋੜਨਾ ਵੀ ਖਤਰਨਾਕ ਹੈ। ਜੇ ਉਸਤਤ ਹੁੰਦੀ ਹੈ ਉਹਨੂੰ ਹੋਣ ਦਿਓ, ਜੇ ਉਹਨੂੰ ਰੋਕਿਆ ਤਾਂ ਵੀ ਵਿੱਚ ਬਿਮਾਰੀ ਬਚ ਜਾਏਗੀ। ਤਾਂ ਸਤਿਗੁਰੂ ਨੇ, ਭਾਈ ਸਾਹਿਬ ਨੇ ਰਹਿਤਾਂ ਦੱਸੀਆਂ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਪਹਿਲਾਂ ਸਭ ਤੋਂ ਭਾਂਡੇ ਨੂੰ ਸ਼ੁੱਧ ਕਰਨਾ, ਇਹ ਹੈ ਘਾਲਣਾ ਸਿੱਖੀ ਦੀ, ਹੋਰ ਕੋਈ ਘਾਲਣਾ ਨਹੀਂ। ਭਾਂਡਾ ਧੋਏ ਫਿਰ ਉਹਦੇ ਵਿੱਚ ਧੂਪ ਦੇਣੀ ਹੈ। ਬੈਸ, ਬੈਸ ਦਾ ਅਰਥ ਹੈ ਬੈਠ ਕੇ, ਤੂੰ ਯਤਨ ਕਰ ਮਨ ਨਾ ਭਜੇ, ਜੇ ਜਾਂਦਾ ਤੇ ਵਾਪਸ ਲਿਆ। ਬੈਸ ਦਾ ਅਰਥ ਹੈ ਟਿਕਾਅ ਵਿੱਚ ਰਹਿਣਾ, ਰੁਕ ਜਾਣਾ, ਰੋਕਣ ਦਾ ਯਤਨ ਕਰਨਾ, ਮਨ ਨੂੰ ਸਮਝਾਉਣਾ, ਪਿਆਰ ਨਾਲ ਵੀ ਧੱਕੇ ਨਾਲ ਵੀ ਜਿਵੇਂ ਵੀ ਕਾਬੂ ਆਉਂਦਾ, ਕਿਉਂਕਿ ਬੱਚੇ ਵਰਗਾ ਹੈ। ਜਿਵੇਂ ਮਾਂ ਆਪਣੇ ਬੱਚੇ ਨੂੰ ਕਿੰਨੇ ਤਰੀਕਿਆਂ ਨਾਲ ਚੁੱਪ ਕਰਾਉਂਦੀ ਹੈ, ਕਈ ਵਾਰੀ ਉਸ ਨੂੰ ਮੂੰਹ ਨਾਲ ਝਿੜਕਦੀ ਹੈ, ਕਈ ਵਾਰੀ ਪਿਆਰ ਨਾਲ ਉਸ ਨੂੰ ਸਮਝਾਉਂਦੀ, ਕਈ ਵਾਰੀ ਮਾਰ ਕੁੱਟ ਵੀ ਕਰ ਦਿੰਦੀ ਹੈ, ਕਈ ਵਾਰੀ ਕੁਝ ਖਾਣ ਪੀਣ ਦਾ ਲਾਲਚ ਵੀ ਦੇ ਦਿੰਦੀ ਹੈ, ਕਈ ਵਾਰੀ ਖਿਡੌਣਾ ਖੇਡਣ ਵਾਸਤੇ ਦੇ ਦਿੰਦੀ। ਕਿੰਨੇ ਤਰੀਕੇ ਨੇ, ਤਾਂ ਇਹ ਸਾਰੇ ਹੀ ਤਰੀਕੇ ਮਨ ਵਾਸਤੇ ਵਰਤੇ ਜਾ ਸਕਦੇ। ਬੈਸ ਦਾ ਅਰਥ ਹੈ ਮਨ ਨੂੰ ਕਿਸੇ ਵੀ ਜੁਗਤ ਦੁਆਰਾ ਟਿਕਣ ਦੀ ਜਾਚ ਸਿਖਾਏ। ਭਾਂਡਾ ਧੋਏ, ਬੈਸ ਧੂਪ ਦੇਵੋ, ਫਿਰ ਕਹਿੰਦੇ ਤੋ ਦੁੱਧ ਹੈ ਕੋ ਜਾਵੋ। ਹੁਣ ਜਪਿਆ ਹੋਇਆ ਅੰਦਰ ਟਿਕੇਗਾ, ਅੰਦਰ ਠਹਿਰ ਜਾਏਗਾ, ਵਰਨਾ ਅੰਦਰ ਨਹੀਂ ਟਿਕੇਗਾ। ਆਇਆ ਕਈ ਵਾਰੀ ਚਲਾ ਗਿਆ, ਆਇਆ ਕਈ ਵਾਰੀ ਨਿਕਲ ਗਿਆ, ਰੁਕੇਗਾ ਨਹੀਂ। ਸੁਰਾਖ ਬੜੇ ਨੇ ਮਨ ਦੇ, ਵਿੱਚੋਂ ਨਿਕਲ ਜਾਏਗਾ, ਖਿਲਰ ਜਾਏਗਾ। ਜਪਦੇ ਬੜੇ ਨੇ, ਟਿਕਦਾ ਕਿਸੇ ਕਿਸੇ ਦੇ ਹੈ, ਜਪਣ ਵਾਲਿਆਂ ਦੀ ਕਮੀ ਨਹੀਂ, ਟਿਕੇ ਵਾਲਿਆਂ ਦੀ ਬੜੀ ਕਮੀ ਹੈ, ਕਿਉਂਕਿ ਆਉਂਦਾ ਤੇ ਚਲਾ ਜਾਂਦਾ, ਰੋਜ਼ ਆਉਂਦਾ ਅੰਦਰ ਜਪਜੀ ਸਾਹਿਬ, ਤਾਂ ਕਈਆਂ ਦੇ ਤੇ ਆਉਂਦਾ ਹੀ ਨਹੀਂ। ਮੈਂ ਇੱਕ ਦਿਨ ਵਿਚਾਰ ਕਰ ਰਿਹਾ ਸੀ, ਅਸੀਂ ਕਹਿੰਦੇ ਹਾਂ ਅੱਜ ਪੜ੍ਹੇ ਲਿਖਿਆਂ ਦਾ ਸਮਾਂ, ਮੁਤਾਲਿਆ ਕੀਤਾ ਗਿਆ, ਸਰਵੇਖਣ ਕੀਤਾ ਗਿਆ ਕਿ ਅੱਜ ਤੋਂ 150-200 ਸਾਲ ਪਹਿਲਾਂ ਸਿੱਖ ਜਗਤ ਵਿੱਚ ਜਿੰਨੇ ਲੋਕਾਂ ਨੂੰ ਬਾਣੀ ਕੰਠ ਸੀ ਪਹਿਲਾਂ, ਅੱਜ ਉਹਨਾਂ ਨੂੰ ਨਹੀਂ ਹੈ। ਜਿੰਨੇ ਉਦੋਂ ਬਾਣੀ ਪੜ੍ਹਦੇ ਅੱਜ ਨਹੀਂ ਪੜ੍ਹਦੇ, ਤੁਸੀਂ ਪਿਛਲਾ ਇਤਿਹਾਸ ਤੇ। ਕੋਈ ਬਹੁਤੀਆਂ ਵੱਡੇ ਪ੍ਰਬੰਧ ਵੀ ਨਹੀਂ ਸਨ ਉਦੋਂ, ਇੱਕ ਤਰੀਕਾ ਹੁੰਦਾ ਸੀ ਵੀ ਪਿੰਡ ਦੇ ਜਿਹੜੇ ਗ੍ਰੰਥੀ ਨੇ ਉਹਨਾਂ ਦੀ ਡਿਊਟੀ ਹੁੰਦੀ ਸੀ ਇੱਕ ਇੱਕ ਤੁੱਕ ਰੋਜ਼ ਯਾਦ ਕਰਾਉਣੀ, ਇੱਕ ਇੱਕ ਤੁੱਕ ਸਿਰਫ। ਤਾਂ ਬੱਚਾ ਜਦੋਂ 10 ਸਾਲ ਤੋਂ ਸ਼ੁਰੂ ਕਰਦਾ ਸੀ, 20 ਸਾਲਾਂ ਤੱਕ ਕਿੰਨੀ ਬਾਣੀ ਕੰਠ ਹੋ ਜਾਣੀ, ਫਿਰ ਉਹਦਾ ਜਾਪ ਸੀ। ਇਸ ਕਰਕੇ ਅੱਜ ਦਾ ਯੁੱਗ ਜੇ ਕਹੀਏ ਪੜ੍ਹਿਆ ਲਿਖਿਆ, ਤਾਂ ਇਹ ਕਿਹਾ ਜਾ ਸਕਦਾ ਵੀ ਮਾਇਆ ਕਮਾਉਣ ਵਾਸਤੇ ਪੜ੍ਹਿਆ, ਧਰਮ ਕਮਾਉਣ ਵਾਸਤੇ ਅਨਪੜ੍ਹ ਹੋ ਗਿਆ, ਉੱਲੂ ਹੋ ਗਿਆ ਬਿਲਕੁਲ। कुछ भी नहीं पले, कोई मेहनत नहीं है धर्म की, कौन करदा है? आदमी का विषय नहीं। वेखो इकला धार्मिक भेष पाना काफी नहीं है, उहदे जिहड़े नियम कायदे कानून दिते गए सन उहनां विचों पालिया किहड़ा आपां जिंदगी दे विच। तां साहिब ने बचन कीते तौ दुध है को जावो, फिर दुध की है, दूध कर्म फुन सुरत समायम, उहदी बख्शिश दुध है। सुरत समायन ते जदों सुरत जुड़दी है ना उस शब्द दे विच उदों नूं जाग लग जांदी, जिवें लस्सी लाई जांदी, जाग लाई जांदी है दुध नूं दही बनाउण वास्ते। जदों सुरत लगी उदों उहने जमणा शुरू कर दिता। दूध कर्म फुल सुरत समायन। ते एक होर बड़ा जरूरी जुगत दस दित्ती, अज मैं ये जुगतियां सांझियां करदियां सारियां, क्योंकि जुगतियां दा बड़ा रौला है अजकल। आ सारा शब्द पढ़ लो, सिखी दियां सारियां जुगतियां दे विच समझ लेना चंगी तरह। सोही राग दा शब्द है, बड़ी ही महत्वपूर्ण जुगती है कि होए निराश जमावो। इस नाम रूपी दुध नूं जे जमाया ही ते निराश आस तो रहत होके जमा, क्योंकि जदों भी यह दुध जमाया जाता है ता उन्हूं ए उदा एक नियम है जुगती कि उन्हूं 12 घंटे हिलाना नहीं जां 8 घंटे वेखना नहीं उन्हूं फोल के भी जमया कि नहीं। ता जो कुछ तू कमा रहे है उन्हूं फोल फोल के ना वेख भी बनया कुछ के नहीं। अजे सवेरे कीता सी एक जपजी साहब, वह भी अद्धा विच ही रह गया, दो बारी विच फोन भी सुन लिया होगा ते परत के फोल के वेख्या जपजी साहब नाल कुछ होया कि नहीं, बोलिया उस तां ए आस करके सेवा थोड़ी मांगण बहुता मैल ना पावे कह तो बहुता कहण विच कह सकदा मैं पहुंच गया, पहुंच नहीं सकदा। तां ए उदाहरण दित्ती कबीर जी ने भी, वह कहिंदे भी लोकन राम खिलौना जाना, लोकां ने रब नूं बच्चियां दी खेड समझिया, वह बच्चियां वांग इहनूं कमा रहे ने। जिवें कि बच्चे अंब खांदे ने ते गिटक निकलदी है, उहनां दी इक दुनिया है बच्चियां दी। एक ने कह दिता अंब बहुत स्वाद सी, आपां बीज दईए अपने घर दे सामने। यह बच्चों की बड़ी आनंदित दुनिया है जिथे करके 8-9 साल की उम्र होंदी है, बड़े आनंद विच रहिंदे ने। इस तरह की कल्पनावां दे विच स्वर्ग रच लैंदे ने, उन्हां दी दुनिया बड़ी अजीब होंदी। तां एक ने कहा भी अंब बहुत मिठे सी, आपां बीज क्यों ना दईए, उग पएगा। यह एक अंब है, कई अंब लग जाणगे, फिर जिन्ने मर्जी खा सकने आ। सारे तैयार हो गए, उन्होंने आपो अपनियां गिटकां जमीन विच दब दित्तियां, दब के परे जाके बैठ गए। उड़ीक करदे ने भी कदों उगदा अंब, उड़ीक रहे ने, वेखदे रहे अद्धा घंटा एक घंटा, फिर एक कहिंदा उगया नहीं, चलो वेखिए फोल के विचों निकलिया कुछ कि नहीं, फिर उन्हूं फोल दिता। वह किवें उगेगा, उन्हूं तो समा चाहीदा सी, उह ते जे बड़ी लंबी गल है। फोल फोल के वेख्या, कई दिन फोल दे रहे, फिर बीज दे रहे, फिर फोल दे रहे। वो जिहड़ा अंब दा बीज सी, जिहड़ी गिटक सी, सुक गई धुप दे नाल, खत्म हो गई। तकरीबन तकरीबन बंदा धर्म नूं इसे तरह ही कमाउंदा है, उहदी गिटक कढ कढ के देखदा रहिंदा उगी है कि नहीं उगी, निकले ने पत्ते के नहीं निकले। तो ज्यों ज्यों उहनूं ज्यादा हिलाउंदा है, ज्यादा फोलदा रहिंदा है, उन्हूं हवा लगती रहती है, उगण की संभावना बिल्कुल खत्म हो जाती। तो इस तरह फिर किसी बुजुर्ग ने वेख्या भी की कर रहे हो, कहिंदे अंब नहीं उगते, बड़ी बारी बीज के वेखे। जिवें आपां कहिंदे आ ना, बड़ा कुछ करके वेख लिया होया तो कुछ भी नहीं, तो बीजा किवें है। तो उन्हें कहा कि इस तरह नहीं उगते, इहदे वास्ते समा चाहीदा है, समय बाद उगते ने। तो कबीर जी ने तां यह बचन किया कि लोगन राम खिलौना जाना, बच्चों वाली खेड नहीं है। ਤੇ ਸਤਿਗੁਰੂ ਨੇ ਬਚਨ ਕੀਤੇ ਹੋਏ ਨਿਰਾਸ਼ ਜਮਾਵੋ। ਜਦੋਂ ਉਹ ਦਹੀਂ ਜਮਾਇਆ ਜਾਂਦਾ ਹੈ ਉਹਦੀ ਇੱਕ ਇਹ ਵੀ ਜੁਗਤ ਹੈ ਕਿ ਉਹਨੂੰ ਹਿਲਾਉਣਾ ਨਹੀਂ ਹੈ, ਜੇ ਉਹਨੂੰ ਫੋੜ ਕੇ ਵੇਖ ਲਿਆ ਜੰਮੇਗਾ ਨਹੀਂ, ਹਵਾ ਲੱਗ ਗਈ ਫਿਰ ਉਹ ਜੰਮੇਗਾ ਨਹੀਂ। ਤਾਂ ਇੱਕ ਬੜੀ ਸੁੰਦਰ ਇਹਦੇ ਉੱਤੇ ਕਹਾਣੀ ਕਹੀ ਗਈ ਹੈ ਕਿ ਕਿਸੇ ਦੇ ਘਰ ਵਿੱਚ ਦੁੱਧ ਨਹੀਂ ਸੀ, ਕਿਸੇ ਨੇ 10 ਕਿਲੋ ਦੁੱਧ ਦੀ ਬਾਲਟੀ ਭਰ ਕੇ ਦੇ ਦਿੱਤੀ, ਘਰ ਲੈ ਆਇਆ। ਤੇ ਕਈ ਬੰਦਿਆਂ ਦਾ ਸੁਭਾਵ ਹੁੰਦਾ ਹੈ ਉਹਨਾਂ ਨੂੰ ਬਹੁਤਾ ਜੋੜਨ ਦੀ ਆਦਤ ਨਹੀਂ ਹੁੰਦੀ, ਖਾਣ ਪੀਣ ਦੀ ਆਦਤ ਜ਼ਿਆਦਾ ਹੁੰਦੀ ਹੈ। ਕਈ ਤਾਂ ਐਸੇ ਵੀ ਸ਼ਖਸ ਨੇ ਜਿਹੜੇ ਜ਼ਮੀਨ ਵਾਸਤੇ ਬੀਜ ਖਰੀਦ ਕੇ ਲਿਆਉਂਦੇ ਤਾਂ ਉਹ ਬੀਜ ਹੀ ਖਾ ਜਾਂਦੇ ਨੇ, ਪਹਿਲਾਂ ਉਸੇ ਨੂੰ ਖਾ ਜਾਂਦੇ। ਤਾਂ ਉਹਨੂੰ ਕਿਸੇ ਦੁੱਧ ਦਿੱਤਾ ਕਿਉਂਕਿ ਉਹਨੇ ਕਿਹਾ ਸੀ ਮੈਨੂੰ ਘਿਓ ਚਾਹੀਦਾ, ਕਿਸੇ 10 ਕਿਲੋ ਦੁੱਧ ਦੇ ਦਿੱਤਾ। ਤੇ ਆਦਤ ਸੀ ਪੁਰਾਣੀ ਬੰਦੇ ਦਾ, ਇੱਕ ਸੁਭਾਅ, ਇੱਕ ਕਹਾਵਤ ਹੈ ਵੀ ਫਲਾਣਾ ਬੰਦਾ ਜਮਾ ਕੇ ਨਹੀਂ ਸੌਂ ਸਕਦਾ, ਇਹ ਕਹਾਵਤ ਹੈ ਬਜ਼ੁਰਗਾਂ, ਜਮਾ ਕੇ ਸੌਂਦਾ ਨਹੀਂ। ਉਹ ਦੁੱਧ ਲੈ ਆਇਆ, ਸ਼ਾਮ ਨੂੰ ਉਹਨੇ ਦਹੀਂ ਜਮਾ ਦਿੱਤਾ, 8-9 ਵਜੇ ਜਮਾਇਆ, ਉਹਦੇ ਤੋਂ ਬਾਅਦ ਸੌਂ ਗਿਆ ਥੋੜਾ ਜਿਹਾ, ਇੱਕ ਘੰਟਾ ਲੱਗਾ, 10-11 ਵਜੇ ਉੱਠਿਆ, ਸੋਚਿਆ ਵੀ ਜੰਮ ਗਿਆ ਹੋਵੇਗਾ, ਗਿਆ ਹੁਣ ਇੱਕ ਘੰਟੇ ਵਿੱਚ ਥੋੜੀ ਜੰਮਦਾ ਸੀ, ਤੇ ਕੱਢਣ ਲੱਗਿਆ ਇੱਕ ਗਲਾਸ ਵਿੱਚੋਂ 2-3 ਕੱਢ ਕੇ ਪੀ ਲੈ, ਸਵਾਦ ਸੀ, ਉਹ ਹਿੱਲ ਗਿਆ, ਜੰਮਣਾ ਕਿਹਨੇ ਸੀ। ਫਿਰ ਅੱਧੀ ਰਾਤੀ ਗਿਆ, ਫਿਰ ਅੱਧਾ ਕੁ ਕੱਢ ਕੇ ਪੀ ਲਿਆ, ਫਿਰ ਸਵੇਰੇ 4-ਕੁ ਵਜੇ ਵੇਖਿਆ ਤੇ ਉਹਨੇ ਕਿੱਥੇ ਜੰਮਣਾ ਸੀ, ਫਿਰ ਹਿੱਸਾ ਕੁਝ ਉੱਥੇ ਪੀ ਲਿਆ ਕੱਢ ਕੇ। ਤੇ ਜਿੰਨੇ ਚਿਰ ਨੂੰ ਸਵੇਰ ਦਾ ਵਕਤ ਹੋਇਆ ਉਹਦੀ ਮਾਤਾ ਮਧਾਣੀ ਲੈ ਕੇ ਆਈ, ਗੁਆਂਢੀਆਂ ਵੱਲੋਂ ਮੰਗ ਕੇ ਵੀ ਲੈ ਬੱਚਾ ਅੱਜ ਘਿਓ ਕੱਢਾਂਗੇ। ਉਹ ਲੈ ਕੇ ਆਈ ਤੇ ਉਹ ਭਾਂਡੇ ਵਿੱਚ ਝਾਤੀ ਮਾਰ ਕੇ ਵਹਿੰਦੀ, ਕਹਿੰਦੀ ਵਿੱਚ ਤਾਂ ਕੁਝ ਵੀ ਨਹੀਂ, ਸਾਰਾ ਖਤਮ ਹੋ ਗਿਆ। ਉਹਨੇ ਕਿਹਾ ਮਾਂ ਕਿਉਂ ਯਤਨ ਕਰੇਗੀ, ਐਵੇਂ ਮਧਾਣੀ ਰਿੜਕੇਗੀ, ਫਿਰ ਮੱਖਣ ਨਿਕਲੇਗਾ, ਫਿਰ ਗਰਮ ਕਰੇਗੀ, ਮੈਂ ਰਾਤ ਦਾ ਕੰਮ ਨਿਬੇੜ ਹੀ ਦਿੱਤਾ ਸਾਰਾ, ਪਹਿਲੇ ਪੀ ਗਏ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਇਸ ਰਾਹ ਦੇ ਉੱਤੇ ਜੇ ਕੁਝ ਬੰਦਾ ਕਰੇ ਤਾਂ ਆਸ ਘੱਟ ਕਰੇ, ਕੰਮ ਜ਼ਿਆਦਾ ਕਰੇ, ਆਸ ਘੱਟ ਕਰੇ, ਕੰਮ ਜ਼ਿਆਦਾ ਕਰੇ, ਫਿਰ ਉਹਦੀ ਆਸ ਵੀ ਵਾਹਿਗੁਰੂ ਅਕਾਲ ਪੁਰਖ ਪੂਰੀ ਕਰ ਦਿੰਦਾ, ਉਹਦਾ ਇੱਕ ਤਰੀਕਾ ਹੈ। ਤਾਂ ਉਹਦੇ ਵਾਸਤੇ ਗੁਰੂ ਸਾਹਿਬ ਨੇ ਸ਼ਬਦ ਵਰਤਿਆ ਕਿ ਹੋਏ ਨਿਰਾਸ਼ ਜਮਾਵੋ, ਅੱਗੇ ਬਚਨ ਕੀਤਾ ਫਿਰ ਉਹਦੇ ਵਿੱਚੋਂ ਕੀ ਹੋਰ ਕੀ ਕਰਨਾ ਹੈ। ਤੇ ਸਾਹਿਬ ਨੇ ਬਚਨ ਕੀਤੇ ਜਪੋ ਤਾਂ ਇੱਕੋ ਨਾਮਾ, ਇੱਕ ਨਾਮ ਜਪਣਾ, ਉਹਦਾ ਜਾਪ ਕਰਨਾ ਹੈ, ਪਿਆਰ ਨਾਲ ਉਹਨੂੰ ਜਪਣਾ, ਸ਼ਰਧਾ ਨਾਲ ਜਪਣਾ ਹੈ, ਭਾਵਨਾ ਰੱਖਣੀ ਹੈ ਗੁਰੂ ਤੇ, ਸਾਰੇ ਆਪਣੇ ਗਿਆਨ ਧਿਆਨ ਬਾਹਰ ਕੱਢ ਦੇਣੇ ਜਪਣ ਲੱਗਿਆ। ਉਹ ਪਹਿਲਾਂ ਕੰਮ ਦੇ ਸਨ, ਹੁਣ ਕੰਮ ਦੇ ਨਹੀਂ। ਪਹਿਲਾਂ ਕੰਮ ਸੀ ਉਹਨਾਂ ਦਾ ਗਿਆਨ ਦਾ ਧਿਆਨ ਦਾ, ਪਰ ਜਦੋਂ ਨੇੜੇ ਆ ਗਏ ਹਮ ਤੁਮ ਵਿੱਚ ਭਇਓ ਨਹੀਂ ਕੋਈ, ਹੁਣ ਵਿੱਚ ਨਹੀਂ ਕੋਈ ਆਉਣਾ ਚਾਹੀਦਾ, ਗਿਆਨ ਜਿਹਾ ਜਿਹੜਾ ਹੈ ਵਿੱਚ ਨਹੀਂ ਕੁਝ ਰਹਿਣਾ ਚਾਹੀਦਾ, ਨਿਕਲ ਜਾਣੇ ਚਾਹੀਦੇ ਨੇ ਸਾਰੀਆਂ ਜਾਣਕਾਰੀਆਂ। ਬੰਦਾ ਤੇ ਉੱਥੇ ਵੀ ਗਿਆਨ ਚੁੱਕੀ ਫਿਰਦਾ। ਸਤਿਗੁਰੂ ਨੇ ਬਚਨ ਕੀਤੇ ਕਹਿੰਦੇ ਜਦੋਂ ਦੋ ਮਿੱਤਰ ਆਪਸ ਵਿੱਚ ਕਿਤੇ ਮਿਲੇ ਨਾ, ਪਿਆਰ ਬੜਾ ਸੀ, ਇੱਕ ਅਮੀਰ ਸੀ ਤੇ ਦੂਜਾ ਗਰੀਬ, ਦੋਵਾਂ ਨੇ ਗਲਵਕੜੀ ਪਾਈ ਚੰਗੀ ਤਰ੍ਹਾਂ, ਬੜੇ ਚਿਰ ਦੇ ਵਿਛੜੇ ਮਿਲੇ ਸੀ। ਤਾਂ ਜਦੋਂ ਗਲਵਕੜੀ ਪਾਈ ਤੇ ਇੱਕ ਕੋਲ ਇੱਕ ਨੇ ਗਲੇ ਵਿੱਚ ਹਾਰ ਪਾਇਆ ਸੀ, ਜਦੋਂ ਘੁੱਟ ਕੇ ਹਾਰ ਪਾਇਆ ਤਾਂ ਪਿਆਰ ਤਾਂ ਬੜਾ ਸੀ ਪਰ ਹਾਰ ਦੋਵਾਂ ਨੂੰ ਚੁੱਭਦਾ ਹੈ, ਵਿੱਚ ਆ ਗਿਆ, ਵਿੱਚ ਆ ਗਿਆ। ਤੇ ਦੋਵਾਂ ਨੇ ਗਲਵਕੜੀ ਖੋਲੀ, ਉਹ ਜਿਹਨੇ ਹਾਰ ਪਾਇਆ ਸੀ ਉਹਨੇ ਤੋੜ ਕੇ ਧਾਗਾ ਪਾਸੇ ਵਗਾਇਆ, ਕਹਿਣ ਲੱਗਾ ਇਹ ਹਾਰ ਸਾਡੇ ਪਿਆਰ ਦੇ ਵਿੱਚ ਰੁਕਾਵਟ ਹੈ। ਜਦੋਂ ਪ੍ਰੇਮ ਸਿਰੇ ਤੇ ਚੜ੍ਹਦਾ ਉੱਥੇ ਕੋਈ ਹਾਰ ਨਹੀਂ, ਕੋਈ ਸ਼ਿੰਗਾਰ ਨਹੀਂ, ਉੱਥੇ ਕੋਈ ਗਿਆਨ ਨਹੀਂ, ਉੱਥੇ ਕੋਈ ਜਾਣਕਾਰੀ ਨਹੀਂ, ਸਭ ਟੁੱਟ ਜਾਂਦੇ ਨੇ। ਤਾਂ ਗਿਆਨ ਹੈ ਗੁਰੂ ਤੱਕ ਆਉਣ ਵਾਸਤੇ, ਗਿਆਨ ਗੁਰੂ ਦੀ ਗੋਦ ਵਿੱਚ ਬਹਿਣ ਵਾਸਤੇ ਨਹੀਂ ਹੈ, ਇਹ ਸਾਡੀ ਗਲਤੀ ਹੈ। ਗਿਆਨ ਦੀ ਲੋੜ ਜ਼ਰੂਰ ਹੈ, ਗਿਆਨ ਹੋਣਾ ਚਾਹੀਦਾ, ਪਰ ਗਿਆਨ ਹੋਣਾ ਚਾਹੀਦਾ ਗੁਰੂ ਤੱਕ ਆਉਣ ਵਾਸਤੇ। ਤਾਂ ਬੜੀ ਵਧੀਆ ਚੀਜ਼ ਹੈ ਗਿਆਨ, ਉਹਦੀ ਵਰਤੋਂ ਕਰਨੀ ਚਾਹੀਦੀ। ਜਿਵੇਂ ਆਪਾਂ ਆਏ ਇਸ ਥਾਂ ਤੇ ਤਾਂ ਸਾਨੂੰ ਕਿਸੇ ਸਾਧਨ ਨੇ ਇੱਥੇ ਪਹੁੰਚਾਇਆ, ਕਿਸੇ ਸਾਈਕਲ ਨੇ, ਕਿਸੇ ਮੋਟਰਸਾਈਕਲ ਨੇ, ਕਿਸੇ ਗੱਡੀ ਨੇ। ਪਰ ਜੇ ਅਸੀਂ ਕਹੀਏ ਵੀ ਆਪਣਾ ਸਾਈਕਲ ਅਸੀਂ ਦਰਬਾਰ ਵਿੱਚ ਖੜਾ ਕਰਨਾ, ਤਾਂ ਗੱਲ ਠੀਕ ਨਹੀਂ ਰਹੇਗੀ, ਮੂਰਖਤਾ ਹੋ ਜਾਏਗੀ। ਗਿਆਨ ਦਾ ਮਤਲਬ ਉਹ ਸਾਧਨ ਜਿਹਦੇ ਦੁਆਰਾ ਗੁਰੂ ਤੱਕ ਜਾਇਆ ਜਾਂਦਾ ਹੈ। ਜਦੋਂ ਗੁਰੂ ਦੇ ਕੋਲ ਜਾਣਾ, ਗਿਆਨ ਬਾਹਰ ਰੱਖ ਦੇਣਾ ਚਾਹੀਦਾ, ਜਾਣਕਾਰੀ ਬਾਹਰ ਕੱਢ ਦੇਣੀ ਚਾਹੀਦੀ, ਫਿਰ ਉੱਥੇ ਕੰਮ ਦੇਣ ਦੀ ਭਾਵਨਾ, ਸ਼ਰਧਾ ਕੰਮ ਦੇਣ ਦੀ। ਤਾਂ ਬਚਨ ਕੀਤੇ ਜਪੋ ਤਾਂ ਏਕੋ ਨਾਮਾ, ਇਹ ਮਨ ਇੰਟੀ ਹਾਥ ਕਰੋ। ਉਹ ਜਿਹੜੀਆਂ ਮਧਾਣੀ ਨੂੰ ਨੇਤਰੇ ਨੂੰ ਛੋਟੇ ਛੋਟੇ ਲੱਕੜ ਦੇ ਟੁਕੜੇ ਬੱਝੇ ਹੁੰਦੇ ਨਾ ਫੜਨ ਵਾਸਤੇ, ਇਹ ਚੀਜ਼ਾਂ ਖਤਮ ਹੋ ਗਈਆਂ ਹੁਣ। ਵੈਸੇ ਮੈਂ ਕਈ ਵਾਰੀ ਸਲਾਹ ਦਿੱਤੀ ਕਈ ਸੰਸਥਾਵਾਂ ਨੂੰ ਬੋਲਦਿਆਂ, ਜੇ ਕੋਈ ਕਰੇ ਤਾਂ ਜਿੱਥੇ ਅਜਾਇਬ ਘਰ ਬਣਾਏ ਜਾ ਰਹੇ ਨੇ ਉੱਥੇ ਇੱਕ ਇਹ ਵੀ ਉਪਰਾਲਾ ਕਰਨਾ ਚਾਹੀਦਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀਆਂ ਚੀਜ਼ਾਂ ਦੀ ਉਦਾਹਰਣ ਦਿੱਤੀ ਗਈ ਹੈ ਉਹ ਸਾਰੀਆਂ ਚੀਜ਼ਾਂ ਦਾ ਇੱਕ ਅਜਾਇਬ ਘਰ ਬਣਾਇਆ ਜਾਏ। ਜਿਵੇਂ ਮਧਾਣੀ ਹੈ, ਜਿਵੇਂ ਨਲਨੀ ਤੇ ਤੋਤੇ ਦਾ ਜ਼ਿਕਰ ਆਉਂਦਾ ਹੈ, ਹੋਰ ਕਈ ਤਰੀਕੇ ਨੇ, ਬੜੀਆਂ ਚੀਜ਼ਾਂ ਦੇ ਨਾਮ ਵਰਤੇ ਗਏ ਨੇ। ਖੂੰਡੀ ਦੀ ਖਿਡਾਰੀ, ਉਹਦਾ ਜ਼ਿਕਰ ਆਉਂਦਾ ਹੈ, ਉਹਦੀ ਆਪਾਂ ਉਹਨੂੰ ਰੱਖ ਸਕਦੇ ਹਾਂ ਉਸ ਅਜਾਇਬ ਘਰ ਵਿੱਚ, ਔਰ ਉਹਦੇ ਨਾਲ ਅਸੀਂ ਸਮਝਾ ਸਕਦੇ ਹਾਂ ਵੀ ਇਹਦੀ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਨਹੀਂ ਤਾਂ ਹੁਣ ਸਮਝ ਨਹੀਂ ਆਵੇਗੀ, ਨਹੀਂ ਤਾਂ ਉਹ ਘਟਨਾ ਵਾਪਰ ਜਾਏਗੀ। ਕੋਈ ਸੱਜਣ ਕਹਿ ਰਿਹਾ ਸੀ, ਲੋਕ ਕਹਿੰਦੇ ਨੇ ਗੰਨੇ ਤੋਂ ਗੁੜ ਬਣਦਾ, ਮੈਂ ਤੇ ਸਾਰਾ ਵੇਖਿਆ ਕਿਤੇ ਗੰਨੇ ਨੂੰ ਗੁੜ ਤਾਂ ਕੋਈ ਨਹੀਂ ਲੱਗਾ ਹੋਇਆ, ਝੂਠ ਬੋਲਦੇ ਨੇ। ਹੁਣ ਇਹਦਾ ਕੀ ਕਾਰਨ ਨੇ, ਉਹਨੇ ਗੰਨੇ ਦਾ ਸਾਰਾ ਪ੍ਰੋਸੀਜਰ ਨਹੀਂ ਵੇਖਿਆ ਵੀ ਗੁੜ ਬਣਦਾ ਕਿਵੇਂ ਆ। ਉਹਨੇ ਸਾਰੇ ਗੰਨਾ ਜਿਹੜਾ ਛਿੱਲ ਦਿੱਤਾ, ਸਾਰੇ ਪੱਤਰ ਲਾ ਦਿੱਤੇ। ਕਹਿੰਦਾ ਜੀ ਬੜਾ ਝੂਠ ਚੱਲਦਾ ਪਿਆ ਦੁਨੀਆਂ ਵਿੱਚ। ਕਿਹੜਾ ਝੂਠ? ਕਹਿੰਦੇ ਲੋਕ ਕਹਿੰਦੇ ਗੰਨੇ ਤੋਂ ਗੁੜ ਬਣਦਾ ਤੇ ਮੈਂ ਤਾਂ ਸਾਰਾ ਛਿੱਲ ਦਿੱਤਾ, ਕਿਤੇ ਨਹੀਂ ਗੁੜ ਲੱਗਾ ਹੋਇਆ। ਇਸੇ ਤਰ੍ਹਾਂ ਹੀ ਲੋਕ ਕਹਿੰਦੇ ਨੇ ਆਹ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਹੋ ਹੁੰਦੀਆਂ ਵੀ ਨੇ, ਅਸੀਂ ਤਾਂ ਵੇਖੀਆਂ ਨੇ, ਕਿਤੇ ਇਸ ਤਰ੍ਹਾਂ ਨਹੀਂ ਦਿਸਣਗੀਆਂ। ਜੋ ਕੁਝ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਔਰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਕਮਾਇਆ, ਜਿਹੜੇ ਉਹਨਾਂ ਨੂੰ ਤਜਰਬੇ ਹੋਏ ਨੇ, ਉਹ ਸੱਚ ਨੇ, ਪ੍ਰੈਕਟੀਕਲ ਨੇ। ਪਰ ਜੇ ਅਸੀਂ ਆਈਏ ਨਾ ਸਿੱਧੇ, ਸਾਨੂੰ ਦੱਸੋ ਜੀ ਇਹ ਕਿਉਂ ਹੈ, ਇਹ ਕਿਵੇਂ ਹੁੰਦਾ ਹੈ, ਕਰਕੇ ਦੇਖ ਲਓ, ਪਤਾ ਲੱਗ ਜਾਏਗਾ। ਦੱਸਿਆ ਨਹੀਂ ਪਤਾ ਲੱਗਦਾ, ਸਮਾਂ ਦੇਣਾ ਪਏਗਾ। ਜੇ 15 ਸਾਲ ਲਾਏ ਨਾ ਇੱਕ ਅਹੁਦਾ ਸਰਕਾਰੀ ਲੈਣ ਵਾਸਤੇ, ਤੇ ਇੱਥੇ ਗੁਰੂ ਨਾਨਕ ਦੇ ਘਰ ਦਾ ਅਹੁਦਾ ਇੱਕ ਘੰਟੇ ਅੱਧੇ ਵਿੱਚ, 2-4 ਮਿੰਟਾਂ ਵਿੱਚ ਨਹੀਂ ਮਿਲ ਸਕਦਾ। ਉਹਦੇ ਵਾਸਤੇ ਵੀ 5-7-10 ਸਾਲ ਲਾਣੇ ਪੈਣਗੇ, ਫਿਰ ਸਮਝ ਆ ਜਾਏਗੀ, ਪੁੱਛਣਾ ਨਹੀਂ ਪਏਗਾ। ਤਾਂ ਇੱਥੇ ਜਿਹੜਾ ਇੱਕ ਚੀਜ਼ ਵਰਤੀ ਗਈ ਕਿ ਮਧਾਣੀ ਨੂੰ ਲੱਗੀਆਂ ਹੋਈਆਂ ਇੱਟੀਆਂ, ਜਿਹੜਾ ਮਧਾਣੀ ਨੂੰ ਰੱਸੀ ਬੰਨੀ ਜਾਂਦੀ ਉਹਨੂੰ ਕਹਿੰਦੇ ਨੇ ਨੇਤਰਾ। ਤਾਂ ਜੇ ਹੁਣ ਇਹ ਨੇਤਰਾ, ਮਧਾਣੀ, ਚਾਟੀ, ਇਹ ਸਾਰੀਆਂ ਚੀਜ਼ਾਂ ਪਈਆਂ ਹੋਣ ਤੇ ਵਿਖਾਈਆਂ ਜਾ ਸਕਦੀਆਂ ਨੇ ਵੀ ਇਹਨਾਂ ਦੀ ਗੱਲ ਹੋ ਰਹੀ ਹੈ, ਨਹੀਂ ਤੇ ਹੁਣ ਨੇਤਰਾ, ਮਧਾਣੀ, ਹਲ ਵਾਹੁਣਾ, ਐਰਨ, ਵਦਾਨ, ਇਹ ਜੂਲਾ ਜਿਹੜਾ ਹੈ, ਸੁਹਾਗਾ ਜਿਹੜਾ ਹੈ, ਕਿਵੇਂ ਸਮਝਾਵਾਂਗੇ ਇਸ ਨੂੰ? ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ, ਹੋਰ 10-20 ਸਾਲਾਂ ਤੱਕ ਸੁਪਨਾ ਹੋ ਜਾਣਗੇ। ਇਹਨਾਂ ਦਾ ਪ੍ਰਬੰਧ ਕਰਨਾ ਚਾਹੀਦਾ। ਜਿਹੜੀਆਂ ਸੰਸਥਾਵਾਂ ਕੋਲ ਜ਼ਿਆਦਾ ਮਾਇਆ ਹੈ, ਜਿਵੇਂ ਇੱਥੇ ਤਾਂ ਚਲੋ ਵਿਦਿਆ ਦਾ ਰਸਤਾ, ਵਿਦਿਆ ਸਿਖਾਉਣੀ ਹੈ, ਪਰ ਕਈ ਸਾਡੀਆਂ ਸੰਸਥਾਵਾਂ ਐਸੀਆਂ ਨੇ ਉਹ ਕਹਿੰਦੇ ਨੋਟ ਵਿਛਾ ਕੇ ਸੌਂਦੇ ਹਾਂ ਅਸੀਂ, ਇੰਨੀ ਮਾਇਆ ਉਹਨਾਂ ਕੋਲ। ਮਾਇਆ ਬੜੀ ਹੈ, ਮਾਇਆ ਤਾਂ ਆ ਗਈ ਵੀ ਤਿੰਨ ਕੀ ਬਰਕਤ ਖਾਏ, ਅਸੰਖ ਕਰੋੜੇ ਵੱਡਿਆਂ ਨੇ ਕੀਤੀਆਂ ਕਮਾਈਆਂ ਲੋਕ ਦੇਈ ਜਾ ਰਹੇ ਨੇ, ਹੁਣ ਬਣੇ ਕੀ ਪਤਾ, ਇਹ ਨਹੀਂ ਲੱਗਦਾ ਵੀ ਉਹਨੂੰ ਲਾਉਣਾ ਕਿੱਥੇ ਹੈ, ਚੱਕਰ ਹੀ ਪੈ ਗਿਆ। ਮਾਇਆ ਤੇ ਆਉਂਦੀ ਹੈ ਨਾਮ ਦੀ ਕਮਾਈ ਨੂੰ, ਪਰ ਹੁਣ ਸਮਝ ਨਹੀਂ ਆ ਰਹੀ ਲਾਈਏ ਕਿੱਥੇ, ਪਤਾ ਨਹੀਂ ਲੱਗ ਰਿਹਾ ਜੀ ਲਾਉਣਾ ਕਿੱਥੇ ਹੈ। ਜੇ ਲੰਗਰ ਲਾ ਦਿਓ, ਮੈਂ ਸੁਣਿਆ ਕਿਸੇ ਨੇ 50 ਲੰਗਰ ਬਣਾਏ ਸੀ ਇੱਕ ਲੰਗਰ ਵਿੱਚ, 50 ਲੰਗਰ ਅਖਬਾਰ ਵਿੱਚ ਦਿੱਤਾ, ਤਾਂ ਕੀ ਅਰਥ ਹੋ ਸਕਦੇ ਨੇ? 100 बना दो, 200 बना दो, चंगी गल है संगत की सेवा करनी, वध तो वध करनी चाहिए, लंगर ज्यादा लाने चाहिए, पर यह भुलेखा किवें पै गया भी 40 लंगर बना के सिखी कमाई गई है। जे कोल माया है तो 40 नहीं 40,000 बना के खवाओ संगत नूं, माड़ी गल नहीं, पर असी सिखी की व्याख्या कर केड़ी दित्ती। माया बड़ी आ गई, माया नूं लाउणा किवें, गुरु साहब तो पुछना चाहिए। 10 गुरु साहिबान के जीवन में देख लेना चाहिए, माया कित्थे लाउंदे सी, किहड़ी थां ते लाउंदे सी। तां इह जिहड़ा वचन है, इह मन ईटी हाथ करो, इस मन रूपी इटियां नूं फड़ लेना। फुल नेत्र हो, नेत्रो का मतलब है नेत्रा कादा बनाना है, नींद ना आवे मन नहीं सौना चाहिए, मन जागता रहना चाहिए। हुन नेत्रो, नेत्रा कादा पाणा उस मदाणी नूं, यह मन ईटी हाथ करो, फुन नेत्रो हो, नींद ना आवे। ते जरूरी एक काम दस दिता, कहन लगे रसना नाम जपो तब मथिया, रसना नाल जपना ही पैगा, सिखी दा मुढ़ ही जप है, सिखी दी पहली बाणी दा नाम भी जप है, सिख दे जीवन दी आरंभता भी जपन तो शुरू होंदी है। इस तरह जपो, रसना नाम जपो तब मथिया, इन विद अमृत पावो, इस तरह तुहानू अंदरों अमृत दी दात मिलेगी। पर ये सारिया जिहड़ा अज विचार किया गया वह सिखी दियां जुगतां ने, तरीके ने। सतगुरु कृपा करन सिख गुरु ग्रंथ साहिब दी बाणी दे नेड़े आ जाए तां फिर नहीं भजेगा इधर उधर, फिर नहीं भटकेगा, वह धुरा फड़ लिया फिर उहनू रस्ता मिल जाएगा। दो चीजां दित्तियां सानू गुरु साहिब ने, गुरबाणी ते साध संगत। जिन्हां ने गुरबाणी नूं कमा लिया वह तजर्बे कर ले, उहनू कहिंदे साध संगत। एक साध संगत दे अर्थ बहुते लोक नहीं हुंदे, ओह शरीर जिन्हां ने कमाया उहनू साध संगत कहिंदे। एक हिस्सा तो है कि बहुती गिनती विच शरीर आउण भला होवेगा, कोई जिवें भी आएगा, पर जिहड़ी साध संगत का कंसैप्ट दिता गया गुरमत दे विच, वो उन्हां शरीरां दी संगत है जिन्हां ने कुछ ना कुछ जीवन दे विच प्रैक्टिकल कीता है, तजर्बे कीते ने। यह दो चीजा सानू गुरु साहिब ने दित्तियां, साध संगत और गुरबाणी। सिद्धा ने पुछया सी किवें तुरदे हो, सहारा की है, दोवें चीजां कहियां सन। साध संगत बाणी बिना दूजी ओठ नहीं है राई, और इसे नूं बाद विच कलगीधर पातशाह ने बना दिता। उन्हूं क्या भई पंथ और गुरु ग्रंथ, गुरु ग्रंथ साहिब जी का मतलब सी कि बाणी, पंथ का मतलब सी साध संगत, इथों लभ लवो। गुरु तेग बहादुर साहब जी का वचन साझा कर रहा सी, अगे चला गया, पूछया सी किसे जुगत की है, तरीका की है, साहब ने यह जवाब दिता। इको कंसैप्ट, इको विशा चल रहा सारे गुरु साहब के वक्त, बाणी पढ़ के वेखो। जेड़ी गल गुरु नानक सिद्धा नूं कह रहे ने कि बाणी संगत बिना कोई मैनू ओट नहीं, ओही गल गुरु कलगीधर पातशाह ने कीती है, पंथ ते ग्रंथ इकट्ठा कर दिता है। उसे गल दे जवाब विच गुरु तेग बहादुर साहब बोल रहे ने, वो कहिंदे ने कर साध संगत सिमर माधो, दो कम कर लै, तीजा कम ही कोई नहीं है। दो कम कर, संगत तो बिना शब्द समझ विच नहीं आएगा, यह साडा गलत ज्ञान है। सीधा शब्द नूं समझ लवांगे फिर संगत दा विशा की रह गया। संगत दा शब्द गुरु, सुरत धुन चेला, गुरु साहिब दा जिहड़ा तरीका है उहनूं समझना सीधा किवें मुमकिन हो सकदा है? सीधा तो बंदे नूं साइकिल नूं पेंचर लाउणा नहीं आउंदा, रब नाल संबंध जोड़ना किवें हो सकदा है? किवें लाओगे इस नूं? उहदे विच जुगत कुछ ना कुछ वेखना पैंदा ना, किसे नूं फलाना किवें कर रहा जी, पता करो, ਉਹਨੇ ਕਿਵੇਂ ਕੀਤਾ? ਬੰਦੇ ਨੇ ਇੱਕ ਚੀਜ਼ ਬਣਾਉਣੀ ਹੋਵੇ, ਕਈਆਂ ਤੋਂ ਸਲਾਹ ਲੈਂਦਾ, ਕਈਆਂ ਦੀ ਸੰਗਤ ਕਰਦਾ। ਫਿਰ ਅਸੀਂ ਕਿਹੜੇ ਗਿਆਨ ਨੂੰ ਬੋਲ ਰਹੇ ਹਾਂ ਕਿ ਤੁਸੀਂ ਰੱਬ ਤੱਕ ਜਾਂ ਗੁਰੂ ਸ਼ਬਦ ਨੂੰ ਸਮਝਣਾ ਕਿਸੇ ਦੀ ਲੋੜ ਨਹੀਂ ਜੀ, ਸਿੱਧੇ ਅਸੀਂ ਪਹੁੰਚ ਜਾਵਾਂਗੇ। ਕਿਵੇਂ ਪਹੁੰਚੋਗੇ ਸਿੱਧੇ? ਜ਼ਰੂਰਤ ਹੈ ਉਹਨਾਂ ਲੋਕਾਂ ਦੀ, ਬਿਲਕੁਲ ਜ਼ਰੂਰਤ ਹੈ, ਨਹੀਂ ਤਰ ਸਕੇਗਾ ਆਦਮ। ਸਾਧ ਸੰਗਤ ਬਿਨ ਤਰੇ ਉਹਨਾਂ ਕੋਏ। ਹਾਂ, ਗੁਰੂ ਸਾਹਿਬ ਨੇ ਇੱਕ ਫਰਕ ਪਾ ਦਿੱਤਾ, ਭੇਦ ਰੱਖ ਦਿੱਤਾ ਕਿ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਪਰ ਉਹ ਪੰਥ ਬੜਾ ਵੱਡਾ, ਹੁਣ ਉਹ ਸਰੀਰ ਕਿੱਥੋਂ ਲੱਭੇ? ਜਿਹਨੇ ਗੁਰੂ ਸਾਹਿਬ ਦੇ ਜਿਹੜੇ ਸਿਧਾਂਤ ਨੇ ਉਹਨਾਂ ਦਾ ਪਤਾ ਦੇਣਾ, ਨਹੀਂ ਪਤਾ ਲੱਗਦਾ, ਬੜੀ ਔਖੀ ਗੱਲ। ਇਹ ਥੋੜਾ ਜਿਹਾ ਗੱਲ ਔਖੀ ਹੈ। ਉਹਦਾ ਇੱਕੋ ਹੀ ਜੁਗਤ ਦੱਸ ਦਿੱਤੀ, ਕਹਿੰਦੇ ਸਤ ਸੰਗਤ ਕਰਦਾ ਰਹੋ, ਤੈਨੂੰ ਆਪਣੇ ਆਪ ਜੋੜ ਬਣ ਜਾਏਗਾ, ਕਿਤੇ ਨਾ ਕਿਤੇ ਮਿਲ ਜਾਏਗਾ ਰਸਤਾ। ਤਾਂ ਸਰੀਰ ਪੰਥ ਵਿੱਚ, ਸੰਗਤ ਵਿੱਚ ਹੈ ਗੁਰੂ ਦਾ ਸਰੀਰ। ਔਰ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਦੋਵੇਂ ਦਿੱਤੇ ਨੇ ਸਾਨੂੰ। ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ, ਮੇਰੇ ਰਸਤੇ ਹੀ ਦੋ ਨੇ, ਤੀਜਾ ਹੈ ਹੀ ਕੋਈ ਨਹੀਂ। ਕਰ ਸਾਧ ਸੰਗਤ ਸਿਮਰ ਮਾਧੋ। ਸਾਧ ਸੰਗਤ ਤੋਂ ਬਿਨਾਂ ਨਹੀਂ ਹੈ, ਨਹੀਂ ਰਾਹ ਲੱਭਦਾ। ਤੁਸੀਂ ਵੇਖਿਆ ਨਾ ਸੰਗਤ ਦਾ ਕਿੰਨਾ ਅਸਰ ਹੈ। ਆ ਸੰਗਤ ਤੋਂ ਪ੍ਰਭਾਵਿਤ ਹੋ ਗਏ ਨਾ ਅਸੀਂ, ਟੀਵੀ ਵੇਖਿਆ, ਸੰਗਤ ਕਰ ਲਈ, ਪੱਛਮੀ ਲਿਬਾਸ ਵੇਖੇ, ਉਹ ਪਹਿਨਣਾ ਸ਼ੁਰੂ ਕਰ ਦਿੱਤਾ। ਸੰਗਤ ਦਾ ਪ੍ਰਭਾਵ ਹੈ, ਇੰਨਾ ਸੰਗਤ ਦਾ ਪ੍ਰਭਾਵ ਪਿਆ ਵੀ ਆਪਣਾ ਲਿਬਾਸ ਹੀ ਛੱਡ ਦਿੱਤਾ। ਇੰਨਾ ਸੰਗਤ ਦਾ ਪ੍ਰਭਾਵ ਪਿਆ ਕਿ ਆਪਣਾ ਖਾਣਾ ਪੀਣਾ ਹੀ ਛੱਡ ਦਿੱਤਾ, ਉਹਨਾਂ ਵਾਂਗੂ ਖਾਣ ਲੱਗ ਪਏ, ਆਪਣੀ ਬੋਲੀ ਵੀ ਛੱਡ ਦਿੱਤੀ, ਆਪਣੇ ਰਿਵਾਜ, ਆਪਣੇ ਤਿਉਹਾਰ ਤਿਆਗ ਦਿੱਤੇ, ਉਹਨਾਂ ਦੇ ਤਿਉਹਾਰ ਮਨਾਉਣੇ ਸ਼ੁਰੂ ਕਰ। ਸੰਗਤ ਦਾ ਪ੍ਰਭਾਵ ਹੈ। ਔਰ ਵੇਖਿਆ ਹੋਣਾ ਤੁਸੀਂ ਕਈ ਵਾਰੀ, ਭੁੱਖ ਨਾ ਲੱਗੀ ਹੋਵੇ, ਕੋਲ ਕੋਈ ਆਦਮੀ ਕੁਝ ਖਾਏ ਤਾਂ ਬੰਦੇ ਵਿੱਚ ਇੱਕਦਮ ਲਹਿਰ ਉੱਠਦੀ ਹੈ ਉਹ ਖਾਣ ਵਾਸਤੇ। ਇਹ ਐਵੇਂ ਨਹੀਂ ਉੱਠਦੀ, ਉਹਦੇ ਜਿਹੜੇ ਸੂਖਸ਼ਮ ਤੱਤ ਨੇ ਨਾ ਭੁੱਖ ਦੇ, ਉਸ ਸਰੀਰ ਦੇ ਬੰਦੇ ਨਾਲ ਇੱਕਦਮ ਉਹਦਾ ਰਿਲੇਸ਼ਨ ਹੋ ਜਾਂਦਾ, ਸੰਬੰਧਿਤ ਹੋ ਜਾਂਦੇ ਨੇ, ਜੁੜ ਜਾਂਦੇ ਨੇ, ਉਹਨੂੰ ਭੁੱਖ ਲਈ ਉਕਸਾਉਂਦੇ ਨੇ। ਤਾਂ ਸੰਗਤ ਦੇ ਅਰਥ ਕੀ ਨੇ? ਸੰਗਤ ਦੇ ਅਰਥ ਨੇ ਉਸ ਸਰੀਰ ਕੋਲ ਬਹਿ ਜਿਹੜਾ ਕੁਝ ਖਾ ਰਿਹਾ ਹੈ, ਜਿਹੜਾ ਕੁਝ ਭੋਗ ਰਿਹਾ ਦਾਮ ਦਾ ਰਸ, ਕੋਲ ਬੈਠ ਉਸਦੇ। ਜਦੋਂ ਉਦੋਂ ਕੋਲ ਬਹਿਗਾ ਨਾ, ਭਾਵੇਂ ਤੈਨੂੰ ਭੁੱਖ ਨਹੀਂ ਲੱਗੀ, ਤੇਰੇ ਵਿੱਚ ਬਹਿ ਜਾਣਗੇ ਉਹ ਤੱਤ ਜਿਹੜੇ ਨੇ, ਵਿਟਾਮਿਨ ਖਿੱਚ ਲੈਣਗੇ ਤੈਨੂੰ ਆਪਣੇ ਵੱਲ। ਇਹੀ ਹੈ ਜੁਗਤ ਸਿੱਖੀ ਦੀ, ਆਪਣੇ ਆਪ ਜੁਗਤਾਂ ਆਉਂਦੀਆਂ ਨੇ। ਸੰਗਤ ਕਰ ਲਓ, ਸੰਗਤ ਵਿੱਚੋਂ ਜੁਗਤਾਂ ਮਿਲਦੀਆਂ ਨੇ ਆਪਣੇ ਆਪ। ਉਹਦਾ ਜਿਹੜੀ ਤਰੀਕਾ ਹੈ, ਜਿਹਦੇ ਜਿਸ ਤਰੀਕੇ ਦੁਆਰਾ ਉਹ ਜਪ ਰਿਹਾ ਹੈ, ਅੰਦਰ ਮਾਣ ਰਿਹਾ ਹੈ, ਰਸ ਲੈ ਰਿਹਾ ਹੈ, ਉਹ ਸਾਰੀ ਜੁਗਤ ਕੋਲ ਬੈਠੇ ਸਰੀਰ ਵਿੱਚ ਧੱਸ ਸਕਦੀ ਹੈ, ਜੇ ਉਹਦਾ ਸਮਾਂ ਆ ਗਿਆ ਹੋਵੇ ਤੇ, ਵਰਨਾ ਨਹੀਂ। ਸਮਾਂ ਆਉਂਦਾ ਹੈ, ਉਹਦੇ ਤੋਂ ਪਹਿਲਾਂ ਨਹੀਂ। ਤਾਂ ਧਰਮ ਦੇ ਅਰਥ ਕੀ ਨੇ? ਇਉਂ ਕਹਿ ਲਈਏ ਪਰਿਭਾਸ਼ਾ ਦੇ ਤੌਰ ਤੇ, ਇਹਨੂੰ ਕਹਿੰਦੇ ਛੂਤ ਛਾਤ ਦੀ ਬਿਮਾਰੀ, ਇੱਕ ਦੂਜੇ ਤੋਂ ਲੱਗਦੀ ਹੈ। ਜਿਵੇਂ ਕਹਿੰਦੇ ਨਾ ਵੀ ਇਹ ਟੀਵੀ ਹੈ, ਦਮਾ ਹੈ, ਤੇ ਦਮੇ ਦੇ ਮਰੀਜ਼ ਦੇ ਕੱਪੜੇ ਨਾ ਪਹਿਨਣੇ, ਨੇੜੇ ਨਾ ਜਾਣਾ, ਭਾਂਡੇ ਨਾ ਚੁੱਕਣੇ, ਕਿਉਂਕਿ ਤੁਹਾਨੂੰ ਲੱਗ ਜਾਏਗੀ ਟੀਵੀ, ਦਮਾ ਲੱਗ ਜਾਏਗਾ, ਬੜਾ ਪਰਹੇਜ਼ ਕਰਨਾ ਪੈਂਦਾ। ਤੇ ਮੈਂ ਬੇਨਤੀ ਕਰਾਂ, ਜੇ ਰੱਬ ਦੇ ਪਿਆਰ ਤੋਂ ਬਚਣਾ ਹੈ ਤੇ ਉਹਨਾਂ ਲੋਕਾਂ ਦੇ ਕੱਪੜੇ ਨਾ ਚੁੱਕਣੇ ਜਿਨ੍ਹਾਂ ਵਿੱਚ ਰੱਬ ਦਾ ਪਿਆਰ ਹੈ, ਨਹੀਂ ਤੇ ਉਹਨਾਂ ਦੇ ਕੱਪੜਿਆਂ ਦੇ ਰਾਹੀਂ ਚੰਬੜ ਜਾਏਗਾ, ਤੁਹਾਨੂੰ ਪਕੜ ਲਏਗਾ, ਫਿਰ ਜਾਨ ਨਹੀਂ ਛੁੱਟੇਗੀ। ਕਈਆਂ ਨੂੰ ਲੱਗਾ ਹੈ, ਬਹੁਤਿਆਂ ਨੂੰ ਲੱਗ ਜਾਂਦਾ। ਤਾਂ ਲੋਕ ਫਿਰ ਉਹਨਾਂ ਨੂੰ ਸਮਝਾਉਂਦੇ ਨੇ ਕਿੱਧਰ ਤੁਰ ਪਏ। ਤਾਂ ਜਿਹੜਾ ਸੇਵਾ ਦਾ ਕਨਸੈਪਟ ਸੀ ਸਿੱਖੀ ਵਿੱਚ, ਕਿ ਚੁੱਕ ਗੁਰਸਿੱਖਾਂ ਦੇ ਅੱਗੇ ਕੋਈ ਪੂਜਾ ਨਹੀਂ ਸੀ, ਵਿਗਿਆਨ ਸੀ ਸਿੱਖੀ, ਕੋਈ ਬਹੁਤਾ ਕਰਮ ਕਾਂਡ ਨਹੀਂ, ਸਾਰੀਆਂ ਚੀਜ਼ਾਂ ਕੋਈ ਰਿਜ਼ਲਟ ਦੇ ਰਹੀਆਂ ਨੇ। ਜੇ ਇੱਕ ਸਿੱਖ ਨੂੰ ਕਿਹਾ ਗਿਆ ਕਿ ਜੋ ਦਿਸ ਹੈ ਗੁਰਸਿੱਖੜਾ ਤਿਸ ਨਿਬ ਨਿਬ ਲਾਗੋਂ ਪਾਏ ਜੀ, ਉਹ ਪੂਜਾ ਵਾਸਤੇ ਨਹੀਂ ਕਿਹਾ, ਤਰੀਕਾ ਉਹੀ ਹੈ ਕਿ ਕਿਤੇ ਛੂ ਜਾਏ ਤੂੰ ਉਹਦੇ ਸਰੀਰ ਦੇ ਨਾਲ, लोग कहते ने बाहरों बड़े इस तरह के सवाल ने साड़ी कौम विच। सवालों तो पता लगता है कि साड़ी कौम अजे बड़ी छोटी है, क्योंकि किसी भी बंदे नूं उहदे जीवन नूं देखना होवे तो सवालों तो पता लगता भी किन्ने कु पानी विच खड़ा है। सवाल तो पता लग जाता किहड़ा सवाल कर रहा है। सवाल करदियां सार उहदी तस्वीर सामने आ जाती कित्थों तक गया है। अजे तो छोटिया छोटिया चीजा असी समझ नहीं सके। तो एक दूजा तरीका असी गुरु ते भरोसा कर लेंदे, वह भी नहीं साडे कोल आया भी जो कुछ गुरु ने कहा वह करी चलो अखां बंद करके ठीक ही होवेगा। वह है नहीं, हुण असी पता करना है, पता करन जे नहीं समझा कोई नहीं। तो कहिंदे जी आ जिहड़ी चरण जिहड़ी गंगा कहिंदे ने, पता नहीं की नाम रखते ने, जिहड़ा गुरुद्वारे विच आउण वास्ते अगे च बच्चा हुंदा पाणी वाला, मैनूं कहिंदे जी इह की हो रहा बड़ी गलती ते गुरुद्वारा दुख निवारण साहिब तुहानूं पता है लोक उस उहदे विचों पाणी पी जांदे ने। तां उह कहिंदे देखो की हो रहा है, इह पाणी पी रहे ने, तुसीं वी पींदे हो? मैं कहा जी मैं तां नहीं पींदा। फिर पीणा चाहीदा कि नहीं? मैं क्या जिन्हों काम देंदा उन्हों पीना चाहिदा है, जिन्हों जरूरत है इहदी भी जरूरत है, इहदी भी जरूरत है। जे तां तुसीं सीमित रहे उस पानी तक फिर तां उहदा कोई अर्थ नहीं। तां उह पानी दा एक कंसैप्ट दिता गया सी गुरु ग्रंथ साहिब जी दी बाणी विच कि हम तिन के चरण पखाल दे, पखाल दे दा मतलब धोना है। धूड़ घोल घोल पीजा, स्पष्ट कर दिता गल छड़ी ने भी पानी मैला भी पीना है, कह दिता विच। धूड़ का अर्थ की हुंदा है? पानी विच धूड़ पाओगे की होवेगा? पानी मैला ही होगा ना। तो कह ना धूड़ घोल घोल पीजा, फिर उत्थे की करोगे दा अर्थ भी हुणे पानी मैला है ते गुरु ग्रंथ साहिब ने कह दिता पीना चाहिए। एक थां ते आया सिर्फ, बड़े डूंघे कारण ने, सारियां नूं उहदी जरूरत नहीं। कईयां नूं अजे जरूरत है वह नहीं वरत रहे, कईयां दी जरूरत खत्म हो चुकी है वह भी नहीं वरतणगे, कई वरत रहे ने। तां उह जिहड़ी चरण पौल है, चरण धूड़ है, उहदा भी एक कंसैप्ट सी, पर वेखा वेखी नहीं। एक ने पीता दूसरे ने पिछे पी लिया। मैं एक दिन गया सी एक थां ते, एक नौजवान खड़ा मूंह सिर उहदा रगड़िया होया बिल्कुल, सिख परिवार विचों सी, ते उहदे विचों पानी लै लै के उह जिहड़ी चरण गंगा है अपने सिर विच पा रहा सी। मेरे तो रिहा ना गया, मैं पूछ लिया काका की कर रहा है? कहन लगा जी गुरु की बख्शिश। मैं कहा सारे मूंह ते मल लै जे चार केस आ जाण तेनूं, ते सिर धोए दे विच जे तेनू सिखी का पता लग जाए, ये विचों कुछ कण तेरे जिसम दे विच चले जान गुरु गोबिंद सिंह दी सिखी दे। तां एक रिवाज भी हो सकता, वह गलती है। तो जिवें क्या सी गुरुद्वारा है बाबा दीप सिंह जी का, तस्वीर लगी है, सिर चुकया है, तली दे उत्ते रखिया, पर जिन्ने अगे खड़े ने केस कटे हुए, तां बीबिया विच भी चलो दाढ़ी तां उहनां नूं लभी नहीं, उहनां ने कहा सी अपने सिर दे केस अद्धे अद्धे कट दईए, पर वटे ही सही कटने जरूर ने। इहदा मतलब है भी असीं बिल्कुल सौं गए हां, बेहोश हो गए हां। इहदा मतलब है भी असीं गुरु नूं मखौल कर रहे हां कि असीं गुरु नूं हर रोज चिड़ाउंदे हां भी मर्जी करांगे अपनी, पूजा करांगे तेरी। कुछ चीजां नूं समझ लेना चाहिए, शरदा दी कोई हद हुंदी है। तां बाबा दीप सिंह अगे झुकना, उहनां दे जीवन नूं वेखना भी जरूरी है। सतगुरु ने अज बचन कीते ने, तरीका गुरु तेग बहादुर साहिब जी ने दस्या, दो ही रस्ते ने। गुरु अर्जन देव जी नूं ने सारे कर्म गिण दिते ने, पाठ पढ़े और वेद विचारे, ਨਿਵਲ ਭੁਯੰਗਮ ਸਾਧੇ। ਪੰਚ ਜਨਾ ਸਿਉ ਸੰਗ ਨਾ ਛੁਟਕਿਉ ਅਧਿਕ ਅਹੈ ਬੁੱਧ ਬਾਧੇ ਪਿਆਰੇ ਇਨ ਬਿਧ ਮਿਲ ਨਾ ਜਾਈ। ਮੈਂ ਕੀਏ ਕਰਮ ਅਨੇਕਾਂ, ਅੱਗੇ ਕਰਮ ਗਿਣ ਦਿੱਤੇ ਸਾਰੇ, ਫਿਰ ਜਦੋਂ ਕਰਮ ਗਿਣੇ ਤੇ ਕਿਹਾ ਵੀ ਇਨ ਬਿਧ ਮਿਲ ਨਾ ਜਾਈ, ਫਿਰ ਸਿੱਖ ਨੇ ਪੁੱਛਿਆ ਸਾਨੂੰ ਦੱਸੋ ਫਿਰ ਕਰੀਏ ਕਿ ਜੇ ਇਹਨਾਂ ਨਾਲ ਨਹੀਂ ਮਿਲਦਾ ਤਾਂ। ਦੋ ਹੀ ਕਰਮ ਦੱਸੇ ਫਿਰ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ, ਪਰਮਾਤਮਾ ਦੀ ਉਸਤਤ ਤੇ ਉਹਨਾਂ ਸਰੀਰਾਂ ਦੀ ਸੰਗਤ ਜਿਨ੍ਹਾਂ ਨੇ ਉਸਤਤ ਕਰਨ ਦੇ ਤਰੀਕੇ ਜਾਣ ਲਏ ਨੇ ਤੇ ਲਾਭ ਉਠਾ ਲਏ। ਕਰ ਸਾਧ ਸੰਗਤ ਸਿਮਰ ਮਾਧਵ, ਗੁਰੂ ਤੇਗ ਬਹਾਦਰ ਸਾਹਿਬ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮ। ਗੁਰੂ ਅਰਜਨ ਦੇਵ ਮਹਾਰਾਜ, ਗੁਰੂ ਗ੍ਰੰਥ ਔਰ ਗੁਰੂ ਪੰਥ, ਕਲਗੀਧਰ ਪਾਤਸ਼ਾਹ, ਗੁਰਬਾਣੀ ਸੰਗਤ ਬਿਨਾਂ ਦੂਜੀ ਓਟ ਨਹੀਂ ਹੈ ਰਾਈ, ਗੁਰੂ ਨਾਨਕ ਦੇਵ ਜੀ। ਹੋ ਗਿਆ ਨਾ ਸਾਰਾ ਕੰਸੈਪਟ ਇਕੱਠਾ, ਦਸ ਪਾਤਸ਼ਾਹੀਆਂ ਦਾ ਵਿਸ਼ਾ ਜੁੜ ਗਿਆ ਆਪਸ ਵਿੱਚ। ਤਾਂ ਸਿੱਖ ਦੀ ਜੁਗਤੀ ਕੀ ਹੈ? ਸਾਧ ਸੰਗਤ ਕਰਨੀ ਤੇ ਸਿਮਰਨ ਕਰਨਾ ਤੇ ਸੇਵਾ ਕਰਨੀ, ਇਹ ਹੈ ਜੁਗਤ। ਇਸ ਕਰਕੇ ਬਚਨ ਕੀਤੇ, ਜੇ ਕੋਈ ਮਨੁੱਖ ਕਾਲ ਵਿੱਚ ਬਹੁਤੀ ਘੱਲ ਨਾ ਕਰੇ, ਵੀ ਕਿਸੇ ਨੇ ਕਿਹਾ ਪੁੱਠਾ ਲਟਕ ਕੇ ਜਾਂ ਭੁੱਖੇ ਰਹਿ ਕੇ ਜਾਂ ਠੰਡੇ ਪਾਣੀ ਵਿੱਚ ਖਲੋ ਕੇ, ਜਾਂ ਅੱਜ ਕੱਲ੍ਹ ਬੜੇ ਬੜੇ ਕੰਮ ਨਿਕਲੇ, ਲਾਈਟਾਂ ਲਾ ਲੈਂਦੇ ਨੇ, ਲਾਈਟਾਂ ਪੈਂਦੀਆਂ ਤੇ ਪੁੱਛਦੇ ਨੇ ਚਾਨਣ ਦਿਸਿਆ, ਚਾਨਣ ਤਾਂ ਦਿਸਣਾ ਹੀ, ਲਾਈਟ ਜਗਦੀ ਹੈ ਤਾਂ ਉਹ ਕਹਿੰਦੇ ਕਿੰਨੇ ਚਿਰ ਦੇ ਬਾਣੀ ਪੜ੍ਹਦੇ ਹੋ, ਲਾਈਟ ਨਹੀਂ ਨਾ ਦਿਸੀ, ਇੱਥੇ ਆਉਂਦਿਆਂ ਸਾਰ ਦਿਸ ਪਈ। ਉਹ ਕਮਰਾ ਇਸ ਤਰ੍ਹਾਂ ਬਣਾਇਆ ਹੁੰਦਾ, ਉਹਨਾਂ ਦਾ ਮਤਲਬ ਹੈ ਬਾਣੀ ਤੋਂ ਦੂਰ ਕਿਵੇਂ ਲਿਜਾਣਾ ਹੈ, ਬਾਣੀ ਤੋਂ ਕਿਵੇਂ ਤੋੜਨਾ ਹੈ, ਤਾਂ ਲਾਈਟ ਦਿਖਾ ਕੇ। ਤੇ ਇੱਥੇ ਵੇਖ ਲੈਣੀ ਸੀ, ਬੜੇ ਬੜੇ ਵੱਡੇ ਸ਼ਹਿਰਾਂ ਦੇ ਵਿੱਚ ਹਾਲ ਬਣੇ ਨੇ, ਕਿੰਨੀਆਂ ਲਾਈਟਾਂ ਪੈਂਦੀਆਂ ਨੇ। ਕਲੱਬ ਵਿੱਚ ਚਲੇ ਜਾਣਾ ਸੀ, ਜੇ ਲਾਈਟ ਨੂੰ ਰੱਬ ਕਹਿੰਦੇ ਨੇ, ਕਲੱਬ ਨਹੀਂ ਹੁੰਦੇ ਰਾਤ ਨੂੰ, ਲੋਕ ਨੱਚਦੇ ਗਾਉਂਦੇ ਨੇ, ਸ਼ਰਾਬ ਪੀਂਦੇ, ਅਖਾੜੇ ਲੱਗਦੇ ਨੇ, ਕਿੰਨੀਆਂ ਲਾਈਟਾਂ ਘੁੰਮਦੀਆਂ ਨੇ ਉੱਥੇ, ਉੱਥੇ ਚਲੇ ਜਾਣਾ ਸੀ। ਜੇ ਲਾਈਟ ਹੀ ਜੀਵਨ ਹੈ, ਜੇ ਬਿਜਲੀ ਜੀਵਨ ਹੈ, ਤਾਂ ਇੱਥੇ ਰੋਸ਼ਨੀ ਦੇ ਅਰਥ ਗੁਰੂ ਦੀ ਮੱਤ ਸੀ, ਗਿਆਨ ਬਖਸ਼ਿਸ਼ ਗੁਰੂ ਦੀ, ਉਹ ਬੜੀ ਦੂਰ ਜਾ ਕੇ ਖਤਮ ਹੁੰਦੀ, ਉਹਦੀ ਵਿਆਖਿਆ ਨਹੀਂ ਹੋ ਸਕਦੀ। ਤਾਂ ਸਤਿਗੁਰੂ ਨੇ ਸੁਚੇਤ ਕੀਤਾ, ਐਵੇਂ ਲਾਲਚ ਵਿੱਚ ਆ ਕੇ ਗੁਰੂ ਦਾ ਪੱਲਾ ਨਾ ਛੱਡ। ਮਨ ਹੱਠ ਤਰਫ ਨਾ ਜਿੱਪਈ, ਮਨ ਦੇ ਹੱਠ ਨਾਲ ਇਹ ਰਸਤਾ ਨਹੀਂ ਜਿੱਤਿਆ ਜਾ ਸਕਦਾ। ਜੇ ਬਹੁਤਾ ਘਾਲੇ, ਜੇ ਕੋਈ ਬੰਦਾ ਲਾਲਚ ਵਿੱਚ ਆ ਕੇ ਬਹੁਤੀ ਘੱਲ ਨਾ ਕਰੀ ਜਾਏ, ਜਿੰਨਾ ਚਿਰ ਉਹ ਤਰੀਕਾ ਠੀਕ ਨਹੀਂ ਹੁੰਦਾ ਉਨਾ ਚਿਰ ਰਸਤਾ ਸਾਫ਼ ਨਹੀਂ ਹੁੰਦਾ। ਤਰਫ ਜਿਹੜਾ ਸੱਤ ਭਾਉ ਦੇ, ਇਹ ਰਸਤਾ, ਤਰਫ ਦੇ ਅਰਥ ਵਾਰ ਵਾਰ ਨੇ ਰਸਤਾ, ਇਹ ਪਾਸਾ ਉਹਨਾਂ ਨੇ ਜਿੱਤਿਆ ਜਿਨ੍ਹਾਂ ਕੋਲ ਦੋ ਚੀਜ਼ਾਂ ਆ ਗਈਆਂ, ਸੱਤ ਭਾਉ। ਸੱਤ ਭਾਉ ਦਾ ਮਤਲਬ ਇਹਦੇ ਅਰਥ ਹੋਣਗੇ ਨੇਕ ਨੀਅਤੀ। ਇਹ ਰਸਤਾ ਉਹਨਾਂ ਨੇ ਜਿੱਤਿਆ ਜਿਨ੍ਹਾਂ ਮਿਹਨਤ ਵੀ ਕੀਤੀ ਤੇ ਜਿਨ੍ਹਾਂ ਨੇਕ ਨੀਅਤੀ ਨਾਲ ਕੀਤੀ, ਨੀਅਤ ਦੇ ਨਾਲ ਕੀਤੀ। ਸੇਵਾ ਕਰਨੀ ਇੱਕ ਗੱਲ ਹੈ, ਨੀਅਤ ਨਾਲ ਕਰਨੀ ਇੱਕ ਗੱਲ ਹੈ। ਕੋਈ ਕੰਮ ਮੁਕਾ ਕੇ, ਜੀ ਮੈਂ 1000 ਇੱਟ ਇੱਥੋਂ ਚੁੱਕ ਕੇ ਉੱਥੇ ਰੱਖ ਦਿੱਤੀ, ਲੇਬਲ ਲਵਾ ਦਿੱਤਾ, ਨਾ ਬਣ ਗਿਆ। ਪਰ ਦੂਜੇ ਪਾਸੇ ਕੋਈ ਗੁਰੂ ਘਰ ਦਾ ਬੜਾ ਵੱਡਾ ਨੁਕਸਾਨ ਹੋ ਰਿਹਾ, ਪਤਾ ਵੀ ਹੈ ਵੀ ਇਹ ਨੁਕਸਾਨ ਹੋ ਜਾਣਾ ਗੁਰੂ ਨਾਨਕ ਦੇ ਘਰ ਦਾ, ਵੇਖਿਆ ਵੀ ਪਾਸੇ ਹੋ ਗਏ, ਕਿਉਂਕਿ ਉੱਥੇ ਲੇਬਲ ਨਹੀਂ ਸੀ ਲੱਗਣਾ ਵੀ ਇਹ ਸੇਵਾ ਕੀਤੀ। ਕੋਈ ਵੀ ਕਾਰਜ ਹੈ ਗੁਰੂ ਘਰ ਦੇ ਵਿੱਚ, ਛੋਟੇ ਤੋਂ ਲੈ ਕੇ ਵੱਡਾ ਕੰਮ, ਜਿਹਦੇ ਵਿੱਚ ਬੰਦੇ ਦੀ ਨੀਅਤ ਰਹਿੰਦੀ ਹੈ ਕਿ ਗੁਰੂ ਨਾਨਕ ਦਾ ਦਰ ਹੈ, ਇੱਥੇ ਜੈ ਜੈਕਾਰ ਹੁੰਦੀ ਹੋਵੇ, ਚੜ੍ਹਦੀ ਕਲਾ ਬਣੀ ਰਹੇ, ਤੇ ਜਦੋਂ ਨੀਅਤ ਵਿੱਚ ਇਹ ਆ ਜਾਂਦਾ ਨਾ ਵੀ ਜੇ ਤੇ ਪ੍ਰਬੰਧ ਹੋਵੇ ਮੇਰੇ ਹੱਥ ਵਿੱਚ, ਫਿਰ ਤੇ ਹੋਵੇ ਜੈ ਜੈਕਾਰ, ਜੇ ਮੇਰੇ ਹੱਥ ਵਿੱਚ ਨਹੀਂ ਤਾਂ ਲੰਗਰ ਮੁਕਾ ਦਿਓ ਕਿਸੇ ਤਰੀਕੇ ਨਾਲ, ਜ਼ਿਆਦਾ ਵਰਤਾ ਕੇ ਬੇਈਮਾਨੀ ਆ ਗਈ ਨਾ ਵਿੱਚ। ਇਹਨੂੰ ਕਹਿੰਦੇ ਇਹਦੀ ਨੀਅਤ ਵਿੱਚ ਖੋਟ ਹੈ ਕਿ ਇਹ ਗੁਰੂ ਘਰ ਦਾ ਕੰਮ ਨਹੀਂ ਚੱਲਣਾ ਦੇਣਾ ਚਾਹੁੰਦਾ, ਇਹ ਰੁਕਾਵਟ ਬਣ ਰਿਹਾ, ਤਾਂ ਉਹਦਾ ਜਪ ਤਪ ਕੀ ਅਰਥ ਰੱਖਦਾ, ਉਹਦੇ ਕੀ ਅਰਥ ਹੋ ਸਕਦੇ? ਨੀਅਤ ਨਹੀਂ, ਨੀਅਤ ਤੋਂ ਬਿਨਾਂ ਸੇਵਾ ਥਾਂ ਨਹੀਂ ਪੈਂਦੀ। ਬੰਦੇ ਨਾਲ ਵਿਰੋਧ ਹੋ ਸਕਦਾ ਹੈ, ਗੁਰੂ ਨਾਲ ਤੇ ਵਿਰੋਧ ਕੋਈ ਨਹੀਂ। ਗੁਰੂ ਘਰ ਤਾਂ ਸਾਰੇ ਇੱਕੋ ਜਿਹੇ ਨੇ, ਕੰਮ ਚੱਲਣਾ ਚਾਹੀਦਾ ਹੈ, ਚੜ੍ਹਦੀ ਕਲਾ ਹੋਣੀ ਚਾਹੀਦੀ। ਪਰ ਨਹੀਂ, ਗੁਰਦੁਆਰੇ ਵੰਡੇ ਗਏ, ਪਾਬੰਦੀਆਂ ਲੱਗ ਗਈਆਂ, ਸਾਡੇ ਵਾਲੇ ਸਮਾਗਮ ਵਿੱਚ ਸੰਗਤ ਜ਼ਿਆਦਾ ਆਵੇ, ਉਧਰੋਂ ਤੋੜ ਕੇ ਲਿਆਓ। ਇਹ ਕਿਹੜੀ ਬਿਮਾਰੀ ਹੈ, ਕਿਸ ਨੇ ਗ੍ਰਸ ਲਿਆ ਹੈ? ਸਤਿਗੁਰੂ ਨੇ ਕਿਹਾ ਨੇਕ ਨੀਅਤ, ਜਿਨ੍ਹਾਂ ਨੇ ਨੇਕ ਨੀਤੀ ਨਾਲ ਜਨ ਨਾਨਕ ਸ਼ਬਦ ਵਿਚਾਰੇ, ਗੁਰੂ ਦੀ ਗੱਲ ਨੂੰ ਵਿਚਾਰਿਆ ਵੀ ਗੁਰੂ ਕਰਾਉਣਾ ਕੀ ਚਾਹੁੰਦੇ ਨੇ, ਸਤਿਗੁਰਾਂ ਦੇ ਕਹਿਣ ਦਾ ਭਾਵ ਕੀ ਹੈ, ਉਹਨਾਂ ਨੇ ਇਸ ਰਸਤੇ ਤੇ ਫਤਿਹ ਹਾਸਲ ਕੀਤੀ। ਜਿਹਨੂੰ ਸਤਿਗੁਰੂ ਨੇ ਕਿਹਾ ਕਿ ਫਤਿਹ ਭਈ ਮਨ ਜੀਤ ਫਤਿਹ ਹੋ ਗਈ, ਇਹ ਰਸਤਾ ਗੁਰੂ ਅੰਗਦ ਦੇਵ ਜੀ ਨੇ ਦੱਸਿਆ। ਅਗਲਾ ਸਲੋਕ ਥੋੜੇ ਦਿਨ ਆਪਾਂ ਸ਼ਾਮ ਨੂੰ ਵੀ ਕਥਾ ਕਰਨੀ, ਸ਼ਾਮ ਦਾ ਵਕਤ 6:15 ਵਜੇ ਤੋਂ ਲੈ ਕੇ 7:30 ਵਜੇ ਤੱਕ ਇਹ ਸਲੋਕ ਵਿਚਾਰੇ ਜਾਣਗੇ। ਆਪ ਜੀ ਨੇ ਯਤਨ ਕਰਨਾ ਲਾਹ ਪ੍ਰਾਪਤ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਰਨ